ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਉਪਰੰਤ ਗੁਰਮਤ ਦੀਆਂ ਵਿਚਾਰਾਂ ਬਾਣੀਆਂ ਕਹਾਣੀਆਂ ਦੇ ਨਾਲ ਜੁੜੇ ਬੈਠੇ ਹੋ ਹੋਰ ਰਹਿੰਦਾ ਸਮਾਂ ਵੀ ਆਪਾਂ ਸਫਲਾ ਕਰਨਾ ਹੈ। ਗੁਰਬਾਣੀ ਦੀਆਂ ਸਿੱਧੀਆਂ ਧਾਰਨਾਵਾਂ ਵਾਲੇ ਕੀਰਤਨ ਨਾਲ ਨਾਲ ਗੁਰਮਤ ਦੀਆਂ ਵਿਚਾਰਾਂ ਦੁਆਰਾ ਜੋ ਸੰਤ ਜੀ ਮਹਾਰਾਜ ਨੇ ਇਹ ਪ੍ਰਥਾ ਪ੍ਰਚਲਿਤ ਕੀਤੀ ਹੈ ਤਿੰਨਾਂ ਹਿੱਸਿਆਂ ਵਿੱਚ ਸ਼ਬਦ ਦੇ ਗਾਇਨ ਦੀ ਉਸਦੇ ਅਨੁਸਾਰ ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾਇਆ।
ਮੈਂ ਕਰਦਾ ਆਸਾਂ ਜੀ ਕਦੋਂ ਗੱਲ ਲਾਵੋਂਗੇ, ਕਰਦਾ ਆਸਾਂ ਜੀ ਕਦੋਂ ਗੱਲ ਲਾਵੋਂਗੇ, ਕਰਾਉ ਨਿਤ ਆਸ ਪ੍ਰਭ ਮੂਹੇ ਕਬ ਗਲ ਲਾਵੇਂਗੇ, ਹਮ ਬਾਰਕ ਮੁਕਤ ਅਜਾਨ ਪਿਤਾ ਸਮਝਾਵੇਂਗੇ, ਸੁਤ ਖਿਨ ਖਿਨ ਭੂਲ ਵਿਗਾਰ ਜਗਤ ਪਿਤ ਭਾਵੇਂਗੇ, ਜੋ ਹਰ ਸੁਆਮੀ ਤੁਮ ਦੇ ਹੋ ਸੋਈ ਹਮ ਪਾਵੇਂਗੇ, ਮੋਹ ਦੂਜੀ ਨਾਹੀਂ ਠੌਰ ਜਿਸ ਪੈ ਹਮ ਜਾਵੇਂਗੇ, ਹਾਂ ਤੁਮਰੀ ਕਰੋ ਨਿਤ ਆਸਾ, ਹਾਂ ਤੁਮਰੀ ਕਰੋ ਨਿਤ ਆਸਾ, ਕਬ ਗੱਲ ਲਾਵੋਂਗੇ ਸਭ ਜੀ ਕਬ ਗੱਲ ਲਾਵੋਂਗੇ, ਹਾਂ ਤੁਮਰੀ ਤੁਮਰੀ ਕਰਾਉਣ ਆਸਾ, ਕਬ ਗੱਲ ਲਾਵੋਂਗੇ ਸਭ ਜੀ ਕਬ ਗੱਲ ਲਾਵੋਂਗੇ, ਹਾਂ ਤੁਮਰੀ ਕਰਾਉਣ ਆਸਾ। ਹਾਂ ਕੁਮਰੀ ਕਰਾਲ ਸਿਆਸਾ ਹਾਂ ਕੁਮਰੀ ਕੁਮਰੀ ਕਰਾਲ ਸਿਆਸਾ ਹਾਂ ਕੁਮਰੀ ਹਾਂ ਕੁਮਰੀ ਕਰਾਲ ਸਿਆਸਾ ਹਾਂ ਕੁਮਰੀ ਕੁਮਰੀ ਕਰਾਲ ਸਿਆਸਾ ਹਾਂ ਕੁਮਰੀ ਤੁਮਰੀ ਤੁਮਰੀ ਕਰਾਂ ਇਤਿਆਸਾ ਪਗ ਨਾਲ ਲਾਵੋਗੇ ਸਭ ਜੀ ਪਗ ਨਾਲ ਲਾਵੋਗੇ ਹਾਂ ਤੁਮਰੀ ਚਨਾਰ ਪਾਵੇਂਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ ਹਰ ਆਪੇ ਹੋਏ ਕਿਰਪਾਲੂ ਆਪ ਲਿਵ ਲਾਵੇਂਗੇ ਦਨ ਨਾਨਕ ਸਰਨ ਦੁਆਰ ਹਰ ਲਾਜ ਰਖਾਵੇਂਗੇ ਹਾਂ ਤੁਮਰੀ ਕਰਾਉਣੇ ਪਿਆਸ ਪ੍ਰਾਗ ਮੋਹੇ ਕਾਗ ਬਾਲ ਲਾਵੇਂਗੇ ਹਾਂ ਤੁਮਰੀ ਕਰਾਉਣੇ ਪਿਆਸ ਪ੍ਰਾਗ ਮੋਹੇ ਕਾਗ ਬਾਲ ਲਾਵੇਂਗੇ ਤੁਮਰੀ ਕਰਾਉਣ ਪਿਆਸ ਪ੍ਰਾਗ ਮੋਹੇ ਕਾਗ ਬਾਲ ਲਾਵੇਂਗੇ ਹਾਂ ਤੁਮਰੀ ਕਰਾਉਣ ਪਿਆਸ ਪ੍ਰਾਗ ਮੋਹੇ ਕਾਗ ਬਾਲ ਲਾਵੇਂਗੇ
ਹਾਂ
ਆਉ ਤੁਮਰੀ ਕਰਾਉਣ ਪਿਆਸ ਪ੍ਰਾਨ ਮੋਹਿ ਕਾ ਫਲ ਲਾਵਹਿਗੇ ਆਉ ਤੁਮਰੀ ਕਰਾਉਣ ਪਿਆਸ ਪ੍ਰਾਨ ਮੋਹਿ ਕਾ ਫਲ ਲਾਵਹਿਗੇ
ਸਾਧ ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੈਠ ਕੇ ਬਹੁਤ ਸਾਰੇ ਵਿਦਵਾਨਾਂ ਮਹਾਂਪੁਰਖਾਂ ਸਿੰਘ ਸਾਹਿਬਾਨ ਦੇ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰ ਰਹੇ ਹੋ। ਉਸ ਮਹਾਨ ਹਸਤੀ ਦੀ ਯਾਦ ਵਿੱਚ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਪਹੁੰਚੇ ਹੋ ਜਿਨ੍ਹਾਂ ਦੀ ਸ਼ਖਸੀਅਤ ਅੱਜ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ ਰਹੀ। ਸਿੱਖ ਜਗਤ ਦਾ ਬੱਚਾ ਬੱਚਾ ਅੱਜ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਨਾਂ ਤੋਂ ਵਾਕਫ ਹੈ। ਭਾਵੇਂ ਉਹ ਸਰੀਰ ਕਰਕੇ ਸਾਡੇ ਵਿੱਚ ਮੌਜੂਦ ਨਹੀਂ ਪਰ ਉਹਨਾਂ ਦੀ ਕਲਾ ਉਹਨਾਂ ਦੀ ਕਰਨੀ ਪਰ ਉਹਨਾਂ ਦੇ ਕੀਤੇ ਉਪਕਾਰਾਂ ਦਾ ਸਦਕਾ ਅੱਜ ਵੀ ਸਾਡੇ ਹਿਰਦੇ ਅੰਦਰ ਉਹਨਾਂ ਦੀ ਯਾਦ ਤਾਜ਼ਾ ਹੈ। ਸਰ ਸੰਗਤ ਸੰਸਾਰ ਤੇ ਰਹਿਣ ਵਾਲੀ ਚੀਜ਼ ਸਿਰਫ ਔਰ ਸਿਰਫ ਪਰਮੇਸ਼ਵਰ ਦਾ ਨਾਮ ਹੈ। ਜੇ ਸਤਿਗੁਰੂ ਜੀ ਨੇ ਪਰਮੇਸ਼ਵਰ ਦੇ ਨਾਮ ਨੂੰ ਅਵਿਨਾਸ਼ੀ ਕਿਹਾ ਤੇ ਜਿਹੜੇ ਨਾਮ ਨੂੰ ਜਪਣ ਵਾਲੇ ਹਨ ਉਹਨਾਂ ਨੂੰ ਵੀ ਅਮਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਸੇ ਕਰਕੇ ਫੁਰਮਾਨ ਕੀਤਾ ਹੈ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਹ ਗੱਲ ਜੁਦਾ ਹੈ ਕਿ ਪਰਮੇਸ਼ਵਰ ਦੇ ਨਾਮ ਨੂੰ ਜਪਣ ਵਾਲੇ ਵਿਰਲੇ ਹੀ ਹਨ। ਇਹ ਦਾਤ ਕਿਸੇ ਕਿਸੇ ਵਡਭਾਗੀ ਦੇ ਹੀ ਹਿੱਸੇ ਆਈ ਹੈ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ। ਉਹਨਾਂ ਦਾ ਅੰਤਸ਼ਕਰਨ ਰੂਪੀ ਖਜ਼ਾਨਾ ਇਸ ਨਾਮ ਧਨ ਨਾਲ ਮਾਲਾ ਮਾਲ ਸੀ। ਉਹਨਾਂ ਨੇ ਇਸ ਖਜ਼ਾਨੇ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੰਡਿਆ। ਨਾਮ ਦੇ ਆਸਰੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਇੱਕ ਕਣੇ। ਜਿਨ੍ਹਾਂ ਮਹਾਂਪੁਰਖਾਂ ਦਾ ਸਿੱਖ ਜਗਤ ਵਿੱਚ ਸਤਿਕਾਰ ਹੈ, ਜਿਨ੍ਹਾਂ ਦਾ ਨਾਂ ਲੈ ਕੇ ਮਸਤਕ ਸ਼ਰਧਾ ਨਾਲ ਝੁਕ ਜਾਂਦਾ ਹੈ, ਸਾਧ ਸੰਗਤ ਸਿੱਖ ਜਗਤ ਦੇ ਉਹ ਮਹਾਂਪੁਰਖ ਨਾਮ ਦੇ ਰਸੀਏ ਹੋਏ ਹਨ। ਨਾਮ ਦਾ ਅਭਿਆਸ ਕਰਨ ਵਾਲੇ ਹੋਏ ਹਨ, ਨਾਮ ਦੇ ਵਪਾਰੀ ਹੋਏ ਹਨ, तन तन से शाह हैं जे नाम करें व्यापार। वो परमेश्वर का नाम जो पवित्र है जो इस जप लैंदा है उसनों भी पवित्र कर देंदा है। जिस थां ते बैठ के जपिया जांदा है वो थां पवित्र हो जाती है। जो जे वातावरण च बैठ के जपिया जांदा है वो सारा वातावरण ही शुद्ध हो जाता है। जबान करके जपिया जाए जबान पवित्र हुंदी है। कबीर रसोई मुख धन है जा मुख कहिया राम, ये जबान ही पवित्र हुंदी है। जा जिस शरीर दे संबंध करके जबान द्वारा जपिया जांदा है शरीर ही पवित्र हो जाता है। भगत जी कथन करते ने शरीर की दा विचारा है देही किसकी वापरी पवित्र होए गो ग्राम। जिस ग्राम जिस नगर जिस शहर विच बैठ के जपिया जावे वो नगर भी पवित्र हो जाता है। वो साध संगत ए नगर पहला ही पवित्र सी क्योंकि मीरी पीरी दे पातशाह गुरु हरगोबिंद साहब जी महाराज ने इस नगर विच चरण पाए। ये छोटा जा गुमनाम पिंड जिसनों पहला रड़ाई कहते सन नाम सी राड़ा, गुरु हरगोबिंद साहब जी महाराज ने इस जगह नूं अपनी चरण च बख्श के रड़े तो राड़ा साहिब बना दिता। जिथे अजायब है मेरा सतगुरु सो थान सुहावा राम राजे, गुरसिखी सो थान भालिया लै धूड़ मुख लावा। इस जगह नूं होर भी माण बख्शिया। इस नगर की शोभा नूं चार चन्न लाए परम पूजनिक वड्डे संत जी महाराज ने। इस रक्कड़ धरती नूं अपनी चरण चो बख्शी इत्थे बैठ के कीती बंदगी इत्थे बैठ के कीती नाम दी कमाई। जिथे बैसन साध जन सो थान सुहुंदा। सतगुरु जी ते फुरमान करदे हैं 68 तीर्थ जह साध भगत रहे। उस धरती की जियारत करके चरण छो प्राप्त करके उथों की धूड़ नूं मस्तक नाल ला के मानो इतना महात्मा प्राप्त हो जाता है जितना महात्मा किसी नूं 68 तीर्थां दा इशनान करके प्राप्त होवे। सियाणे पुरशां ने वड्डे वड्डे 68 तीर्थ मन्ने हैं। उन्हां दी यात्रा करनी होवे तुसीं अंदाजा ला लो कितना समां लगेगा, कितने साधन खर्चा होणगे और शरीर नूं कितनी खेचल होवेगी। पर जे किसी ने यकदम 68 तीर्थां दे इशनान दा महात्मा हासिल करना होवे सतगुरु जी ने कितना सौखा साधन दस दिता है। 68 तीर्थ जय साध भगत रहें तहां बैकुंठ जय नाम उतरें।
नगर बैकुंठ जिथे साधुआं दा वासा, नगर बैकुंठ जिथे साधुआं दा वासा, कुंठ जिथे साधुआं दा वासा, नगर मैं कुंठ जिथे साधुआं दा वासा, वास سالس سالواں دا واسا سالواں دا واسا سالواں دا واسا سالواں واسا سالواں واسا مابر میں کنڈ جس سالواں واسا مابر میں کنڈ جس سالواں واسا
परमेश्वर दे प्यारे नाम दे प्रताप करके किसे थान तीर्थ ही नहीं बल्कि धन गुरु अर्जन देव जी महाराज ते फुरमान करदे हन कि बैकुंठ बना दिंदे सार संग बैकुंठ दे विच परमेश्वर दा वासा मन्या जांदा है। सवाल पैदा हुंदा है जिस जगह ते महापुरख बैठ के परमेश्वर दे नाम दा अभ्यास करन ਉਹ ਥਾਂ ਬੈਕੁੰਠ ਕਿਵੇਂ ਬਣਦੀ ਹੈ? ਸਤਿਗੁਰੂ ਜੀ ਬਾ ਦਲੀਲ ਉੱਤਰ ਦਿੰਦੇ ਹਨ। ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ, ਕਿਉਂਕਿ ਮਹਾਂਪੁਰਖਾਂ ਦੇ ਹਿਰਦੇ ਅੰਦਰ ਵਸਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨ। ਕਿਹੜੇ ਚਰਨ? ਚਿਤ ਚਰਨ ਨਾਮ। ਪਰਮੇਸ਼ਰ ਜਿਹੜਾ ਚੱਕਰ ਚਹਿਨ ਰੂਪ ਰੇਖ ਰੰਗ ਤੇ ਨਿਆਰਾ ਹੈ, ਉਸਦੇ ਚਰਨ ਕਿਹੜੇ ਹੋਏ? ਜਿਸਦਾ ਕੋਈ ਆਕਾਰ ਹੀ ਨਹੀਂ, ਉਸ ਸਾਰ ਸੰਗਤ ਉਸ ਨਿਰਾਕਾਰ ਦੇ ਚਰਨ ਨੇ। ਦਰਅਸਲ ਉਸਦਾ ਨਾਮ ਨਾਮ ਨੂੰ ਪਰਮੇਸ਼ਰ ਦੇ ਪਿਆਰਿਆਂ ਨੇ ਆਪਣੇ ਹਿਰਦੇ ਅੰਦਰ ਵਸਾਇਆ। ਫਿਰ ਜਿੱਥੇ ਪਰਮੇਸ਼ਰ ਦੇ ਚਰਨ ਆ ਗਏ, ਪਰਮੇਸ਼ਰ ਪਿੱਛੇ ਰਹਿ ਗਿਆ? ਉਹਨਾਂ ਦੇ ਹਿਰਦੇ ਅੰਦਰ ਵਸਦਾ ਹੈ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਿਣਿਆ। ਇਹ ਗੱਲ ਜਦਾ ਹੈ ਕਿ ਵਸਦਾ ਸਾਰੇ ਹਿਰਦੇ ਅੰਦਰ ਹੀ ਹੈ। ਸਭਨਾ ਮਨ ਮਾਣ ਕਠਾਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆ ਉਹ ਨਾ ਠਾਹੇ ਕਹੇਗਾ। ਫਰਕ ਇੰਨਾ ਕਿ ਉਨ੍ਹਾਂ ਨੇ ਉਸਨੂੰ ਹਿਰਦੇ ਅੰਦਰ ਸਾਖਿਆਤ ਕੀਤਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨ ਉਸਦਾ ਨਾਮ ਵਸਾ ਲਿਆ, ਨਾਮ ਦਾ ਅਭਿਆਸ ਕਰਕੇ ਉਸਨੂੰ ਹਿਰਦੇ ਅੰਦਰ ਸਾਖਿਆਤ ਕਰ ਲਿਆ, ਫਿਰ ਜਿੱਥੇ ਉਹ ਜਾ ਕੇ ਬੈਠ ਜਾਣ ਉਹ ਥਾਂ ਵੀ ਬੈਕੁੰਠ ਹੀ ਬਣ ਜਾਂਦੀ। ਕਹੋ ਕਬੀਰ ਅਬ ਕਹੀਆ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਜਿਹੜਾ ਬੈਕੁੰਠ ਕੇ ਮਰਨ ਉਪਰੰਤ ਪ੍ਰਾਪਤ ਹੁੰਦਾ ਹੈ, ਉਹ ਸਾਰ ਸੰਗਤ ਉੱਥੇ ਤਾਂ ਸਿਰਫ ਧਰਮੀ ਜਾ ਸਕਦੇ ਹਨ, ਪਰ ਜਿਸ ਜਗ੍ਹਾ ਨੂੰ ਮਹਾਂਪੁਰਖ ਬੈਕੁੰਠ ਬਣਾ ਦਿੰਦੇ ਹਨ, ਉਸਦੀ ਵਡਿਆਈ ਅਗਲੇ ਬੈਕੁੰਠ ਨਾਲੋਂ ਜ਼ਿਆਦਾ ਹੈ। ਇਹ ਐਸਾ ਬੈਕੁੰਠ ਹੈ ਜਿੱਥੇ ਪਾਪੀ ਵੀ ਆ ਸਕਦਾ, ਜਿੱਥੇ ਪਾਪੀ ਵੀ ਧਰਮੀ ਬਣਦਾ। ਇਹ ਐਸਾ ਬੈਕੁੰਠ ਹੈ ਜਿੱਥੇ ਆ ਕੇ ਜ਼ਿੰਦਗੀ ਅੰਦਰ ਪਰਿਵਰਤਨ ਆਉਂਦਾ ਹੈ। ਇਹ ਐਸਾ ਬੈਕੁੰਠ ਹੈ ਜਿੱਥੇ ਆ ਕੇ ਚੋਰ ਸਾਧ ਬਣਦੇ ਹਨ। ਇਹ ਐਸਾ ਬੈਕੁੰਠ ਹੈ ਜਿੱਥੇ ਆ ਕੇ ਵਾਲਮੀਕਿ ਜੈਸੇ ਰਾਹ ਮਾਰ ਡਾਕੂ ਧਾੜਵੀ ਤ੍ਰਿਕਾਲ ਦਰਸ਼ੀ ਹੋ ਨਿਬੜਦੇ ਹਨ। ਗਨਕਾ ਜੈਸੀਆਂ ਪਾਪਣਾ ਦਾ ਉਧਾਰ ਹੁੰਦਾ ਹੈ। ਤਾਂ ਤੇ ਪਰਮੇਸ਼ਰ ਦੇ ਨਾਮ ਨੂੰ
ਪਵਿੱਤਰਤਮ ਮੰਨਿਆ ਗਿਆ ਹੈ, ਸਭ ਤੋਂ ਜ਼ਿਆਦਾ ਪਵਿੱਤਰ ਜਿਹੜੇ ਇਸ ਨੂੰ ਜਪਣ ਵਾਲੇ ਹਨ ਉਹ ਵੀ ਪਵਿੱਤਰ ਹੋ ਜਾਂਦੇ ਹਨ। ਸਰਸੰਗਤ ਸੰਸਾਰ ਕਿਉਂ ਪਰਮੇਸ਼ਰ ਦੇ ਪਿਆਰਿਆਂ ਅੱਗੇ ਝੁਕਦਾ ਹੈ, ਕਿਉਂ ਉਹਨਾਂ ਦੀ ਪੂਜਾ ਹੁੰਦੀ ਹੈ? ਜਿਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਅਕਾਲ ਪੁਰਖ ਵਾਹਿਗੁਰੂ, ਕਿਉਂ ਸੰਸਾਰ ਤੇ ਆਪਣੇ ਭਗਤਾਂ ਦੀ ਜੈ ਜੈਕਾਰ ਕਰਾਉਂਦਾ ਹੈ? ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ, ਉਹ ਸਰਸੰਗਤ ਜੈ ਜੈਕਾਰ ਦਰਅਸਲ ਉਸਦੇ ਨਾਮ ਦੀ ਹੈ। ਜਿਨ੍ਹਾਂ ਨੇ ਨਾਮ ਜਪਿਆ ਸੰਸਾਰ ਉਨ੍ਹਾਂ ਨੂੰ ਪੂਜਦਾ, ਪੂਜਾ ਉਨ੍ਹਾਂ ਦੇ ਸਰੀਰ ਦੀ ਨਹੀਂ, ਉਨ੍ਹਾਂ ਦੀ ਕਮਾਈ ਉਨ੍ਹਾਂ ਦੀ ਕਰਨੀ ਦੀ ਹੋਇਆ ਕਰਦੀ ਹੈ। ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਉਨ੍ਹਾਂ ਦੇ ਅੰਤਸ਼ ਕਰਨ ਰੂਪੀ ਤੋਸ਼ੇ ਖਾਨੇ ਵਿੱਚ ਨਾਮ ਰੂਪੀ ਅਮੋਲਕ ਧਨ ਹੋਇਆ ਕਰਦਾ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮ। ਫਿਰ ਉਨ੍ਹਾਂ ਦੀ ਸਤਿਗੁਰੂ ਜੀ ਨੇ ਕਿਤਨੀ ਵਡਿਆਈ ਕੀਤੀ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਚ ਗੁਰਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਆਪ ਨੇ ਆਪਣੀ ਪਵਿੱਤਰ ਬਾਣੀ ਵਿੱਚ ਪਰਮੇਸ਼ਰ ਦੇ ਸੰਤ ਜਿਨ੍ਹਾਂ ਉਸਦੇ ਭਗਤਾਂ ਦਾ ਬੜਾ ਜਸ ਕੀਤਾ ਹੈ, ਥਾਂ ਥਾਂ ਤੇ ਉਨ੍ਹਾਂ ਦੀ ਮਹਿਮਾ ਦਾ ਜ਼ਿਕਰ ਆਉਂਦਾ ਹੈ। ਆਪ ਕਿਰਪਾ ਕਰਕੇ ਦੱਸੋ ਕਿ ਉਨ੍ਹਾਂ ਦੀ ਪਹਿਚਾਣ ਕੀ ਹੈ? ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ ਗੁਰਸਿੱਖੋ ਵੀ ਸਾਧੂ ਦੀ ਪਰਖ ਵਾਸਤੇ ਗੁਰਬਾਣੀ ਕਸਵੱਟੀ ਹੈ। ਜਿਸ ਦਾ ਜੀਵਨ ਗੁਰਬਾਣੀ ਦੀ ਕਸਵੱਟੀ ਉੱਪਰ ਖਰਾ ਉਤਰਦਾ ਹੈ ਉਹ ਸਾਧੂ ਹੈ। ਸਿੱਖਾਂ ਨੇ ਫਿਰ ਬੇਨਤੀ ਕੀਤੀ, ਗਰੀਬ ਨਿਵਾਜ ਬਾਣੀ ਆਵਾਜ਼ ਬੋਧ ਹੈ, ਜਿਹਦੇ ਉੱਪਰ ਆਪ ਦੀ ਬਖਸ਼ਿਸ਼ ਹੋਵੇ ਉਸਦੇ ਹਿਰਦੇ ਅੰਦਰ ਗੁਰਬਾਣੀ ਦੀ ਵਿਚਾਰ ਦਾ ਪ੍ਰਕਾਸ਼ ਹੁੰਦਾ ਹੈ। ਪਰ ਆਪ ਕਿਰਪਾ ਕਰਕੇ ਸਾਨੂੰ ਸਾਧੂਆਂ ਦੇ ਕੁਝ ਵਿਸ਼ੇਸ਼ ਲੱਛਣ ਦੱਸ ਦਿਓ, ਜਿਨ੍ਹਾਂ ਤੋਂ ਅਸੀਂ ਉਨ੍ਹਾਂ ਸਾਧੂਆਂ ਦੀ ਪਹਿਚਾਣ ਕਰਕੇ ਫਿਰ ਉਨ੍ਹਾਂ ਦੀ ਸੰਗਤ ਤੋਂ ਲਾਭ ਉਠਾ ਲਿਆ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ ਗੁਰਸਿੱਖੋ ਕਿ ਸਾਧੂਆਂ ਦੇ ਦੋ ਕਿਸਮ ਦੇ ਲੱਛਣ ਹਨ। ਇੱਕ ਤੇ ਸੋਮ ਸੰਵੇਦ ਲੱਛਣ ਜਿਹੜੇ ਉਨ੍ਹਾਂ ਦੇ ਆਪਣੇ ਹੀ ਜਾਣਨੇ ਯੋਗ ਹਨ, ਔਰ ਦੂਸਰੇ ਪਰਸੰਵੇਦ ਲੱਛਣ ਜਿਹੜੇ ਤੇ ਉਨ੍ਹਾਂ ਦੇ ਸੋਮ ਸੰਵੇਦ ਲੱਛਣ ਹਨ ਉਹ ਤੇ ਜ਼ਬਾਨ ਨਾਲ ਬਿਆਨ ਨਹੀਂ ਕੀਤੇ ਜਾ ਸਕਦੇ, ਉਨ੍ਹਾਂ ਨੂੰ ਤੇ ਕਲਮ ਲਿਖ ਕੇ ਨਹੀਂ ਦੱਸ ਸਕਦੀ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਉਨ੍ਹਾਂ ਵਿੱਚ ਕੀ ਕੁਝ ਬਿਆਨ ਕੀਤਾ ਗਿਆ, ਜੇਤਾ ਸੁਣੈ ਤੇਤਾ ਬਖਿਆਨੈ। ਦੂਸਰੇ ਨੇ ਸਾਧੂ ਦੇ ਪਰਸਮ ਵੇਦ ਲੱਛਣ ਜਿਹੜੇ ਦੂਸਰਿਆਂ ਦੇ ਜਾਣਨ ਯੋਗ ਹਨ, ਜਿਨ੍ਹਾਂ ਤੋਂ ਕਿਸੇ ਹੱਦ ਤੱਕ ਉਨ੍ਹਾਂ ਦੀ ਪਹਿਚਾਣ ਹੋ ਸਕਦੀ ਹੈ। ਸਿੱਖਾਂ ਨੇ ਫਿਰ ਬੇਨਤੀ ਕੀਤੀ, ਗਰੀਬ ਨਿਵਾਜ ਆਪ ਕਿਰਪਾ ਕਰਕੇ ਉਨ੍ਹਾਂ ਦੇ ਪਰਸਮ ਵੇਦ ਲੱਛਣ ਹੀ ਦੱਸ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਕਹਿਣਗੇ ਗੁਰਸਿੱਖੋ ਉਨ੍ਹਾਂ ਦੇ ਲੱਛਣ ਤੇ ਕਿਤਨੇ ਹੀ ਬਿਆਨ ਕੀਤੇ ਜਾ ਸਕਦੇ ਹਨ, ਪਰ ਉਨ੍ਹਾਂ ਦੇ 6 ਲੱਛਣ ਵਿਸ਼ੇਸ਼ ਹਨ। ਫਿਰ ਸਰਸੰਗਤ ਆਪਾਂ ਵਿਚਾਰ ਕਰਨੀ ਹੈ ਕਿ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਧੂਆਂ ਦੇ 6 ਲੱਛਣ ਕਿਹੜੇ ਦੱਸੇ ਹਨ। ਇਸ ਗੱਲ ਦੀ ਵਜ਼ਾਹਤ ਕਰ ਦੇਣੀ ਵੀ ਦਾਸ ਅਤ ਜ਼ਰੂਰੀ ਸਮਝਦਾ ਹੈ ਕਿ ਅੱਜ ਇਤਫਾਕ ਨਾਲ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਣ ਦਾ ਪਵਿੱਤਰ ਪੁਰਬ ਵੀ ਹੈ, ਕਿਉਂਕਿ ਜਿਹੜਾ ਕੈਲੰਡਰ ਸੈਂਕੜੇ ਸਾਲਾਂ ਤੋਂ ਸਿੱਖ ਸੰਗਤਾਂ ਫਾਲੋ ਕਰਦੀਆਂ ਆ ਰਹੀਆਂ ਹਨ, ਜੋ ਪੁਰਾਤਨ ਰਵਾਇਤ ਹੈ ਉਸਦੇ ਮੁਤਾਬਕ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਣ ਦਾ ਪੁਰਬ ਅੱਜ ਹੈ। ਹਾਲਾਂਕਿ ਆਪਣੇ ਸਵੈ ਸਰੂਪ ਦਾ ਬੋਧ ਤੇ ਆਪ ਨੂੰ ਬਚਪਨ ਤੋਂ ਹੀ ਸੀ। ਆਪਾਂ ਕੁਝ ਵਿਚਾਰ
ਇਸ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰਤਖਤ ਗੱਦੀ ਉੱਪਰ ਸੁਸ਼ੋਭਿਤ ਹੋਣ ਦੇ ਪੁਰਬ ਬਾਬਤ ਵੀ ਕਰ ਲਈਏ। ਭੱਟਾ ਨੇ ਉਹਨਾਂ ਦਾ ਜਸ ਕਰਦਿਆਂ ਇੱਕ ਜਗ੍ਹਾ ਕਥਨ ਕੀਤਾ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੋ ਜਸ ਵਿਖਾਣਿਓ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਪਨ ਦੇ ਵਿੱਚ ਹੀ ਆਪਣੇ ਦੋਹਤਰੇ ਨੂੰ ਪਹਿਚਾਣ ਕੇ ਵਚਨ ਕਰ ਦਿੱਤਾ ਸੀ, ਭਾਰੀ ਗੁਰ ਜਗ ਮੈਂ ਵਿਦਿਤ ਹੈ, ਬਾਣੀ ਕੋ ਬੋਹਿਤ ਵੱਢ ਹੋਇਆ ਹੈ। ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਵੀ ਜਾਣਦੇ ਸਨ ਕਿ ਇਸ ਵਸਤੂ ਦਾ ਅਧਿਕਾਰੀ ਸਾਡਾ ਛੋਟਾ ਸਾਹਿਬਜ਼ਾਦਾ ਹੀ ਹੈ। ਮਾਤਾ ਭਾਨੀ ਜੀ ਨੇ ਔਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਸੇਵਾ ਦੁਆਰਾ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਤਿਅੰਤ ਪ੍ਰਸੰਨਤਾ ਦੁਆਰਾ ਉਨ੍ਹਾਂ ਦੀ ਖੁਸ਼ੀ ਲੈ ਕੇ ਇਹ ਵਰਦਾਨ ਵੀ ਪ੍ਰਾਪਤ ਕਰ ਲਿਆ ਸੀ। ਜਾਣ ਨਾ ਦੇਸੋਂ ਸੋਢੀਓ, ਹੋਰ ਅਜਰ ਨਾ ਜਰਿਆ ਜਾਵੇ, ਘਰ ਹੀ ਕੀ ਵੱਥ ਘਰੇ ਰਹਾਵੇ। ਇਹ ਗੱਲ ਵੀ ਸਿੱਖ ਜਗਤ ਵਿੱਚ ਵਿਦਿਤ ਹੋ ਚੁੱਕੀ ਸੀ ਕਿ ਅੱਗੋਂ ਵਾਸਤੇ ਘਰ ਦੀ ਘਰ ਵਿੱਚ ਹੀ ਰਹੇਗੀ। ਪਰ ਬਖਸ਼ਿਸ਼ ਤੇ ਅਧਿਕਾਰੀ ਉੱਪਰ ਹੋਣੀ ਹੈ, ਵੱਡੇ ਛੋਟੇ ਦਾ ਤੇ ਸਵਾਲ ਹੀ ਕੋਈ ਨਹੀਂ। ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇ ਤਿੰਨ ਸਾਹਿਬਜ਼ਾਦੇ, ਵੱਡਾ ਪ੍ਰਿਥੀ ਚੰਦ, ਪ੍ਰਿਥੀ ਚੰਦ ਤੋਂ ਛੋਟੇ ਮਹਾਂਦੇਵ ਜੀ, ਔਰ ਸਭ ਤੋਂ ਛੋਟੇ ਨੇ ਅਰਜਨ ਦੇਵ ਸਾਹਿਬ ਜੀ। ਗੁਰੂ ਘਰ ਦੀ ਸਾਰੀ ਸੇਵਾ ਪ੍ਰਿਥੀ ਚੰਦ ਸੰਭਾਲਦਾ ਹੈ। ਸੰਗਤਾਂ ਦੀਆਂ ਕਾਰ ਭੇਟਾਵਾਂ ਵੀ ਉਹ ਹੀ ਸਾਂਭਦਾ ਹੈ। ਦੂਰ ਦੂਰ ਇਲਾਕਿਆਂ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਗੁਰੂ ਘਰ ਦੇ ਮਸੰਦ, ਉਨ੍ਹਾਂ ਦਾ ਵਾਹ ਵੀ ਪ੍ਰਿਥੀ ਚੰਦ ਨਾਲ ਹੀ ਹੈ, ਔਰ ਜ਼ਿਆਦਾਤਰ ਸੰਗਤਾਂ ਨਾਲ ਵਾਕਫੀਅਤ ਵੀ ਪ੍ਰਿਥੀ ਚੰਦ ਦੀ ਹੀ ਹੈ। ਭਾਵੇਂ ਗੁਰੂ ਘਰ ਦੀਆਂ ਇਮਾਰਤਾਂ ਬਣ ਰਹੀਆਂ ਹਨ, ਦੇਖਭਾਲ ਪ੍ਰਿਥੀ ਚੰਦ ਕਰ ਰਿਹਾ ਹੈ, ਭਾਵੇਂ ਗੁਰੂ ਕੇ ਪਤੁੱਟ ਲੰਗਰ ਚੱਲਦੇ ਹਨ, ਬਾਹਰੋਂ ਰਾਸ਼ਨ ਮੰਗਾਉਣਾ ਹੈ, ਸੇਵਾਦਾਰ ਨਿਯਤ ਕਰਨੇ ਹਨ, ਇਹ ਜ਼ਿੰਮੇਵਾਰੀ ਵੀ ਪ੍ਰਿਥੀ ਚੰਦ ਹੀ ਸਾਂਭ ਰਿਹਾ ਹੈ। ਸੇਵਾ ਤੇ ਕਰਦਾ ਹੈ ਪਰ ਆਪਣੀ ਅਕਲ ਨੂੰ ਵੱਡੀ ਜਾਣ ਕੇ। ਜਦੋਂ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਕੋਈ ਆਗਿਆ ਕਰਦੇ ਹਨ, ਜਿਹੜੀ ਮਤਲਬ ਦੀ ਗੱਲ ਹੁੰਦੀ ਹੈ ਮੰਨ ਲੈਂਦਾ ਹੈ, ਮਤਲਬ ਦੀ ਨਹੀਂ ਹੁੰਦੀ ਸਾਫ ਇਨਕਾਰ ਕਰ ਦਿੰਦਾ ਹੈ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥਾਵਲੀ ਦੇ ਕਰਤਾ ਕਵੀ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪ੍ਰਿਥੀ ਚੰਦ ਦਾ ਸੁਭਾਅ ਦੱਸ ਰਹੇ ਹਨ, ਪੋ ਪੋ ਪਿਤ ਕੀ ਮਨ ਹੈ ਬਾਤ, ਨਹੀਂ ਤੇ ਉੱਤਰ ਦੇ ਤ੍ਰਿਸਾਤ, ਜਿਮ ਤੀਰਥ ਕੇ ਨਿਕਟ ਬਸੰਤਾ, ਹਮ ਤੇ ਮਹਿਮਾ ਕਹਿ ਗਰਬੰਤਾ। ਇਸ ਨੂੰ ਇਸ ਗੱਲ ਦਾ ਹੰਕਾਰ ਹੈ, ਜਿਹੜੀ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਉਹ ਮੇਰੇ ਆਸਰੇ ਹੀ ਚੱਲ ਰਹੀ ਹੈ, ਮੈਂ ਹਾਂ ਤਾਂ ਸੇਵਾ ਹੋ ਰਹੀ ਹੈ, ਮੈਂ ਹਾਂ ਤਾਂ ਇਮਾਰਤਾਂ ਬਣ ਰਹੀਆਂ। ਜਿਵੇਂ ਕੋਈ ਬੰਦਾ ਆਪਣਾ ਠਿਕਾਣਾ ਕਿਸੇ ਤੀਰਥ ਉੱਪਰ ਰੱਖ ਦੇਵੇ, ਹੁਣ ਤੀਰਥਾਂ ਉੱਪਰ ਤੇ ਸੰਗਤਾਂ ਦੀ ਆਵਾਜਾਈ ਨਿਰੰਤਰ ਜਾਰੀ ਹੀ ਰਹਿੰਦੀ ਹੈ, ਉਹ ਸੋਚੇ ਵੀ ਜੇ ਮੈਂ ਇੱਥੇ ਆ ਕੇ ਵਸਿਆ ਹਾਂ ਤਾਂ ਲੋਕੀ ਤੀਰਥਾਂ ਦਾ ਇਸ਼ਨਾਨ ਕਰਨ ਵਾਸਤੇ ਆਉਂਦੇ ਹਨ। ਉਸਦੀ ਸੋਚ ਵਿੱਚ ਕਿਤਨੀ ਕੁ ਅਕਲਮੰਦੀ ਕਹੀ ਜਾ ਸਕਦੀ ਹੈ। ਉਹ ਸਾਰ ਸੰਗਤ ਇਹੋ ਹੀ ਹਾਲ ਪ੍ਰਿਥੀ ਚੰਦ ਦਾ ਹੈ। ਮਹਾਂਦੇਵ ਜੀ ਦੀ ਬਿਰਤੀ ਵਧੂਤ ਹੈ, ਮਹਾਂਦੇਵ ਕੋ ਮਸਤ ਸੁਭਾਉ, ਉਹ ਜ਼ਿਆਦਾਤਰ ਚੁੱਪ ਹੀ ਰਹਿੰਦੇ ਨੇ, ਕਿਸੇ ਨਾਲ ਵਚਨ ਵਿਲਾਸ ਹੀ ਨਹੀਂ ਕਰਦੇ, ਰਹਿ ਮੋਨ ਤਰਕ ਹੈ ਨਾ ਕਾਉ। ਕਦੇ ਕਦੇ ਚੱਲ ਕੇ ਆਉਂਦੇ ਨੇ ਆਪਣੇ ਗੁਰੂ ਪਿਤਾ ਜੀ ਦੇ ਪਾਸ, ਕਬ ਕਬ ਪਿਤਾ ਸਮੀਪ ਚੱਲ ਆਵੇ, ਨਹੀਂ ਤਾਂ ਅਪਰ ਥਾਨ ਹੀ ਦਿਵਸ ਬਿਤਾਵੇ, ਆਪਣੇ ਡੇਰੇ ਹੀ ਸਮਾਂ ਬਤੀਤ ਕਰਦੇ। ਅਰਜਨ ਦੇਵ ਜੀ ਅਵਸਥਾ ਵਿੱਚ ਛੋਟੇ ਹਨ ਪਰ ਆਗਿਆਕਾਰੀ, ਉਹ ਸਰ ਸੰਗਤ ਸੇਵਾ ਦੇ ਗੁਰੂ ਘਰ ਵਿੱਚ ਬੇਅੰਤ ਪ੍ਰਕਾਰ ਦੀ ਹੈ, ਪਰ ਸਭ ਤੋਂ ਉੱਤਮ ਸੇਵਾ ਹੈ ਗੁਰੂ ਕੀ ਆਗਿਆ ਵਿੱਚ ਰਹਿਣਾ। साहिब होए दयाल कृपा करे ता साई कार कराए सी सो सेवक सेवा करे जिसनों हुक्म नाए सी हुक्म मन्ने होवे प्रवान ता खसमें का महल पाए सी खसमें भावे सो करे मनोहन चिंदिया सो फल पाए सी ता दरगह पैदा जाए सी
या ब्या सामने जी साहिब सेवा साहिब सेवा आप्या सामने जी साहिब सेवा साहिब सेवा आप्या सामने जी साहिब सेवा साहिब सेवा आप्या सामने जी साहिब सेवा 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 आप्या सामने जी साहिब सेवा साहिब सेवा आप्या सामने जी साहिब सेवा साहिब सेवा
साहिब दादे तीन हैं वरदान घर दी घर विच रहण दा मिलिया बख्शिश एक उपर होनी है अधिकारी छोटे हैं पर संगतां विच गल विदित करन वास्ते साहिब गुरु रामदास जी महाराज ने कष्टार्ज खेड वरताई आप दे ताए दे पुत्र सहारी मल जी लाहौरों चल के आए महाराज मेरे पुत्र दी शादी है आप कृपा करो इस खुशी दे अवसर ते पहुंचे लाहौर ता जो आप दी बख्शिश दे नाल ओ कार्ज निर्विघन संपन्न होवे असी दुनियावी लोग अपनी इज्जत मान वडियाई भी चाहते हाँ तुहाडे उत्थे पहुंचण दे नाल साडी शोभा भी होवेगी गुरु रामदास जी महाराज ने सोचिया ये चाहते ने वडियाई किते गल उल्टी ना हो जाए असी जावांगे लाहौर साडे नाल हजारां ही होर सिख संगतां जाणगियां जिन्हां पासों संगतां दी सेवा संभाल ना हो सकी जस दी बजाय किते अप जस ना मिल जावे कहण लगे भराता जी ठीक है दुनियावी नुकता है निगाह तो भावें साडा जाणा ते बणदा है पर साडा जाना जरा मुश्किल है क्योंकि जे असीं लाहौर चले गए इथों संगतां निराश वापस परतणगियां कोई निराश होके वापस अपने घर परत जाएगा कई एक इथों लाहौर वल नूं कूच कर देणगे संगत नूं कितनी फालतू दी खेचल होवेगी नाल साडी सेवा ते तीसरे पातशाह साहिब गुरु अमरदास जी महाराज ने इत्थे श्री अमृतसर साहिब लाई है। इह साडी ते मजबूरी है, जे तुहाडा ख्याल होवे असीं अपने किसी साहिबजादे नूं भेज देंगे। सुहारी मल जी ने हथ जोड़ के बेनती की, महाराज ठीक है जिवें आपकी रजा होवे अपने किसी साहिबजादे नूं भेज दिओ। साध संगत हुण प्रीख्या होण लगी है, देखण नूं बहुत आसान लगती है। लाहौर जाना है वो भी किसी खुशी के समागम ते, अपने वड्डे साहिबजादे नूं बुला के कहिंदे ने बेटा प्रीति चंद जा लाहौर, यह साडा भरा है, उम्र च साथों वड्डा है, तेरे ताए दे थां लगदा है, इसके पुत्र की शादी है, कि तेरा उत्थे जाना बनता है क्योंकि तू परिवार विच वड्डा है, गुरु घर की रौ रीत अनुसार उत्थे जाके जिथा योग विहार कर, जदों विआह का कार्ज संपन्न हो जाए फिर लाहौर अपनी धर्मशाला है उत्थे अपना डेरा कर लें। इधरों साडा संदेश जावे वापस अमृतसर आ जाए। प्रीति चंद ने सोचा कि जे मैं चलिया गया लाहौर, जड़िया संगत दियां कार भिटावां मेरे पास पहुंच दियां हन, उन्हां नूं कोई होर सांभण लग जाएगा, जिहड़ी संगतां नाल मेरी वाकफियत है यह वाकफियत घट जाएगी, जिहड़ा गुरु घर दे मसंदां नाल मेरा वाह है उन्होंने वाह वास्ता किसी होर नाल पै जाएगा, मैं तो पिछे रह जावांगा। गुरु पिता जी के पास थोड़ी जी नीयत आयु है, 6 साल 11 महीने 18 दिन। तीसरे पातशाह साहिब गुरु अमरदास जी महाराज ने इन्हों अपनी आयु विचों बख्शे सन, इन्हों की थोड़ी जी आयु बाकी रह गई है, हुण ते ज्यादातर इन्हां दे पास ही रहना बनता है, कि ऐसा ना हो मैनू भेज देन लाहौर और बाद च वरता देन भाणा, गुरता गद्दी कि मेरी थां महादेव या छोटे अर्जन देव नूं ना दे देन। सार संगत इहदे मन विच सी छल, मन विच सी कपट, इह ते दिन ही गिण रहा सी कि गुरु पिता जी की आयु दे किन्ने दिन किन्ने महीने रह रहे ने। कहण लगा पिता जी ओ जेकर मैं चलिया गया लाहौर पिछे सेवा रुक जाएगी। गुरु जी कहण लगे बेटा यह सेवा तो असीं किसी होर पासों भी लै लवांगे, पर विहारक नुकता निगाह तो तेरा जाना बनता है। सारी संगत साफ ही इनकार कर दिता, कहण लगा तुहानू तो चढ़े लिथे की परवाह ही कोई नहीं, जे मैं लाहौर चलिया गया लोकी भेटावा लुट के खा जाणगे, मैनू नहीं विआह शादियां दे रौले गौले चंगे लगदे, मैं नहीं जा सकता लाहौर किसी होर नूं भेज दिओ। साफ इनकार कर दिता। गुरु जी तो पहले ही जानते सन इसनूं संगतां विच भी नशर करना सी। महादेव जी नूं बुला लिया, जदों उन्हां नूं आग्या होई कहण लगे महाराज मैं ते ना आप शादी करवाई है ना करवाउण दा ख्याल है, ना अगे किसे ऐसे समागम ते गया हां, और ना ही जाण दी कोई इच्छा है, नाले ना दुनियावी संबंधियां दा की है, वो अपने अमीर संबंधी के पास झट आ जाते ने निमंत्रण लैके, गरीब संबंधी नूं कोई नहीं पुछदा। वो साध संगत वचन ते की मनना सी, उल्टियां नसीहतां देनियां शुरू कर दित्तियां। जदों गुरु जी ने देखिया भी इन्हां तिलां विच भी तेल नहीं, अपने छोटे साहिबजादे अर्जन देव जी नूं बुला लिया, उन्हां नूं आग्या कीती बेटा ये रिश्ते विच तेरा ताया लगदा है, इस दे पुत्र दी शादी है, वो तेरे भरावां दे थां लगदा है, तू जा लाहौर ਗੁਰੂ ਘਰ ਦੀ ਮਰਿਆਦਾ ਅਨੁਸਾਰ ਉੱਥੇ ਜਥਾ ਯੋਗ ਵਿਹਾਰ ਕਰਨਾ, ਫਿਰ ਚੂੰਦਾ ਮੰਡੀ ਆਪਣੀ ਧਰਮਸ਼ਾਲਾ ਵਿੱਚ ਆ ਜਾਣਾ, ਉੱਥੇ ਸੰਗਤਾਂ ਨੂੰ ਗੁਰਬਾਣੀ ਦਾ ਸਾਧੂ ਉਪਦੇਸ਼ ਦੇਣਾ। ਜਦੋਂ ਸਾਡਾ ਸੰਦੇਸ਼ ਜਾਵੇ ਲਾਹੌਰ, ਫਿਰ ਉਹ ਸੰਦੇਸ਼ ਦੇਖ ਕੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆ ਜਾਣਾ। ਹੁਣ ਸਾਧ ਸੰਗਤ ਜਾਣਦੇ, ਅਰਜਨ ਦੇਵ ਸਾਹਿਬ ਜੀ ਵੀ ਹਨ ਜਾਣਦੇ, ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਵੀ ਹਨ, ਪਰ ਸਮਾਂ ਪਾ ਕੇ ਇਹ ਗੱਲ ਸੰਗਤਾਂ ਨੂੰ ਵਿਦਿਤ ਹੋਣੀ ਹੈ ਕਿ ਜਿਹੜੀ ਪ੍ਰੀਖਿਆ ਦੇਖਣ ਨੂੰ ਬੜੀ ਸਾਧਾਰਨ ਜੀ ਲੱਗ ਰਹੀ ਹੈ, ਇਸ ਦੇ ਪਿੱਛੇ ਕੀ ਰਾਜ਼ ਹੈ। ਸਰ ਸੰਗਤ ਅੱਜ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਕਿਸੇ ਸਾਹਿਬਜ਼ਾਦੇ ਨੂੰ ਲਾਹੌਰ ਭੇਜਣਾ ਚਾਹੁੰਦੇ ਨੇ ਕਿਸੇ ਖੁਸ਼ੀ ਦੇ ਸਮਾਗਮ ਤੇ। ਕੱਲ੍ਹ ਨੂੰ ਲਾਹੌਰ ਜਾਣਾ ਪਵੇਗਾ ਸ਼ਹਾਦਤ ਦੇਣ ਵਾਸਤੇ। ਅੱਜ ਜਿਹੜਾ ਸਾਹਿਬਜ਼ਾਦਾ ਗੁਰੂ ਕੀ ਆਗਿਆ ਮੰਨ ਕੇ ਕਿਸੇ ਖੁਸ਼ੀ ਦੇ ਸਮਾਗਮ ਤੇ ਲਾਹੌਰ ਨਹੀਂ ਜਾ ਸਕਦਾ, ਫਿਰ ਸ਼ਹਾਦਤ ਦੇਣ ਵਾਸਤੇ ਕਿਵੇਂ ਜਾਵੇਗਾ। ਅੱਗੇ ਹੋਣ ਵਾਲੀ ਵਾਰਤਾ ਨੂੰ ਅਨੁਭਵ ਕਰਕੇ ਅਰਜਨ ਦੇਵ ਸਾਹਿਬ ਜੀ ਨੇ, ਜਿਨ੍ਹਾਂ ਨੂੰ ਬਚਪਨ ਤੋਂ ਹੀ ਆਪਣੇ ਸਵੈ ਸਰੂਪ ਦਾ ਬੋਧ ਸੀ, ਗਲ ਵਿੱਚ ਪੱਲਾ ਪਾ ਲਿਆ, ਬੇਨਤੀ ਕੀਤੀ, ਪਿਤਾ ਜੀ ਉਹ ਆਪ ਤੇ ਮੈਨੂੰ ਖੁਸ਼ੀ ਦੇ ਅਵਸਰ ਤੇ ਭੇਜ ਰਹੇ ਹੋ ਲਾਹੌਰ, ਇਹ ਤੋਂ ਸੁਗਮ ਕਾਜ ਮੈਂ ਮੋਹੇ। ਜਿਹੜਾ ਉੱਤਰ ਅਰਜਨ ਦੇਵ ਸਾਹਿਬ ਜੀ ਨੇ ਦਿੱਤਾ ਆਪਣੇ ਗੁਰੂ ਪਿਤਾ ਜੀ ਨੂੰ, ਭਾਈ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਲਫ਼ਜ਼ਾਂ ਦੇ ਵਿੱਚ ਉਸਨੂੰ ਲਿਖਿਆ, ਬਿਆਨ ਕੀਤਾ, ਇਹ ਤੋ ਸੁਗਮ ਕਾਰਜ ਮੈਂ ਮੋਹੇ, ਪਠੋ ਆਪ ਜਹਿ ਆਨੰਦ ਹੋਹੇ, ਜਹਿ ਜਾਵਨ ਮੈਂ ਜੀਵਨ ਸੰਸ ਹੈ ਤਹਿ ਆਇਸ ਮੁਝ ਦੇਹੋ ਨੂੰ ਸੰਸ ਹੈ। ਪਿਤਾ ਜੀ ਉਹ ਜਿੱਥੇ ਜਾ ਕੇ ਜੀਵਨ ਨੂੰ ਵੀ ਸੰਸਾ ਹੋਵੇ, ਪ੍ਰਾਣਾਂ ਨੂੰ ਵੀ ਖਤਰਾ ਹੋਵੇ, ਮੈਂ ਤੇ ਆਪ ਦਾ ਹੁਕਮ ਮੰਨ ਕੇ ਉਥੇ ਜਾਣ ਵਾਸਤੇ ਵੀ ਤਿਆਰ ਹਾਂ, ਇੱਕ ਵਾਰ ਆਗਿਆ ਤੇ ਕਰੋ, ਦੇਰ ਨਾ ਕਰੋ ਗੁਰੂ ਜੀ, ਉਹਾਂ ਪ੍ਰਾਣ ਦੇਊ ਮੈਂ ਤੂਰਨ ਤਹਾਂ, ਮੈਂ ਤਤਛਿਨ ਉਥੇ ਜਾ ਕੇ ਆਪਣੇ ਪ੍ਰਾਣ ਨਿਛਾਵਰ ਕਰ ਦਿਆਂਗਾ। ਖੈਰ ਗੁਰੂ ਪਿਤਾ ਜੀ ਦੀ ਆਗਿਆ ਹੋ ਗਈ, ਮਾਤਾ ਜੀ ਦੇ ਪਾਸ ਆਏ, ਜਦੋਂ ਉਹਨਾਂ ਨੂੰ ਦੱਸਿਆ ਕਿ ਇਉਂ ਪਿਤਾ ਜੀ ਨੇ ਆਗਿਆ ਕੀਤੀ ਹੈ ਲਾਹੌਰ ਜਾਣ ਵਾਸਤੇ, ਮਾਤਾ ਜੀ ਕਹਿਣਗੇ ਬੇਟਾ ਮੈਂ ਆਪਣੇ ਗੁਰੂ ਪਿਤਾ ਜੀ ਦੇ ਪਾਸੋਂ ਵਰਤੇ ਲੈ ਲਿਆ, ਉਹਨਾਂ ਨੇ ਸਾਡੀ ਸੇਵਾ ਪਰ ਪ੍ਰਸੰਨ ਹੋ ਕੇ, ਸਭ ਵਿਦ ਮਾਨਿਓ ਮਨ ਤਾਂ ਤੇ ਭਇਓ ਸੋ ਪ੍ਰਸੰਨ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ, ਤੇਰੇ ਗੁਰੂ ਪਿਤਾ ਜੀ ਨੂੰ ਰਾਜ ਯੋਗ ਤਖਤ ਇਹ ਦੀਨ ਦੁਨੀਆਂ ਦੀ ਪਾਤਸ਼ਾਹੀ ਬਖਸ਼ ਦਿੱਤੀ ਹੈ, ਪਰ ਬਖਸ਼ਿਸ਼ ਅਧਿਕਾਰੀ ਉੱਪਰ ਹੀ ਹੋਣੀ ਹੈ। ਮੈਂ ਦੇਖ ਰਹੀ ਹਾਂ ਪ੍ਰਿਥੀ ਚੰਦ ਬੜਾ ਹੰਕਾਰੀ ਹੈ, ਮਹਾਦੇਵ ਜੀ ਦੀ ਬਿਰਤੀ ਅਵਧੂਤ ਹੈ, ਹੁਣ ਤੇਰੇ ਉੱਪਰ ਹੀ ਇੱਕ ਆਸ ਹੈ, ਆਪਣੇ ਗੁਰੂ ਪਿਤਾ ਦੇ ਹੁਕਮ ਨੂੰ ਇਲਾਹੀ ਹੁਕਮ ਸਮਝ। ਸਤਵਚਨ ਕਹਿ ਕੇ ਸਿਰ ਝੁਕਾਉਣ ਦੀ ਜਾਤ ਸਿੱਖ, ਤੇਰੇ ਗੁਰੂ ਪਿਤਾ ਜੀ ਨੇ ਤੈਨੂੰ ਆਗਿਆ ਕਰ ਦਿੱਤੀ ਹੈ, ਜਾਂ ਮੇਰੇ ਵੱਲੋਂ ਵੀ ਤੈਨੂੰ ਆਸ਼ੀਰਵਾਦ ਹੈ। ਸਾਧ ਸੰਗ ਜਿਹੜੀ ਮਾਤਾ ਜੀ ਨੇ ਆਸੀਸ ਦਿੱਤੀ ਉਸ ਦਾ ਜ਼ਿਕਰ ਬਾਅਦ ਵਿੱਚ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਵਿੱਚ ਵੀ ਕੀਤਾ, ਜਿਸ ਸਿਮਰਤ ਸਭ ਕਿਲਵਿਖ ਨਾਸਹਿ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਜ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਤੀ, ਤੈਨੂੰ ਕਦੇ ਵੀ ਨਾ ਵਿਸਰੇ ਵਾਹਿਗੁਰੂ, ਇਹੋ ਹੈ ਆਸੀਸ ਮਾਤਾ ਦੀ, ਤੈਨੂੰ ਕਦੇ ਵੀ ਨਾ ਵਿਸਰੇ ਵਾਹਿਗੁਰੂ, ਇਹੋ ਹੈ ਆਸੀਸ ਮਾਤਾ ਦੀ। Thank you.
ਤੈਨੂੰ ਕਦੇ ਵੀ ਨਾ ਵਿਸਰੇ ਵਾਹਿਗੁਰੂ ਇਹੋ ਹੈ ਅਸੀਸ ਮਾਤਾ ਦੀ
ਸਾਰ ਸੰਗਤ ਜਿਹੜੀ ਆਸੀਸ ਮਾਤਾ ਭਾਨੀ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਦਿੱਤੀ, ਸਤਿਗੁਰੂ ਜੀ ਕਿਰਪਾ ਕਰਨ ਸਾਡੀਆਂ ਮਾਤਾਵਾਂ ਨੂੰ ਵੀ, ਆਪਣੇ ਪੁੱਤਰਾਂ ਨੂੰ, ਆਪਣੇ ਬੱਚੇ ਬੱਚੀਆਂ ਨੂੰ ਇਹ ਆਸੀਸ ਦੇਣ ਦੀ ਜਾਚ ਆ ਜਾਵੇ। ਸਤਿਗੁਰੂ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ, ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰ ਅਣਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ। ਸਾਡੀਆਂ ਮਾਤਾਵਾਂ ਵੀ ਆਪਣੇ ਬੱਚਿਆਂ ਨੂੰ ਪ੍ਰੇਰਣਾ ਦੇਣ, ਬਾਣੀ ਰੂਪੀ ਨਾਮ ਰੂਪੀ ਅੰਮ੍ਰਿਤ ਛਕਣ ਵਾਸਤੇ, ਗੁਰਮਤ ਦੇ ਦਾਇਰੇ ਅੰਦਰ ਆਉਣ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ, ਜੇ ਸਾਡੀਆਂ ਮਾਤਾਵਾਂ ਨੂੰ ਇਹ ਅਸੀਸ ਦੇਣ ਦੀ ਜਾਂਚ ਆ ਜਾਵੇਗੀ, ਫਿਰ ਸਾਨੂੰ ਇਸ ਗੱਲ ਦੀ ਸ਼ਿਕਾਇਤ ਨਹੀਂ ਰਹੇਗੀ ਕਿ ਅੱਜ ਸਾਡੇ ਬੱਚੇ, ਸਾਡੀ ਨੌਜਵਾਨ ਪੀੜ੍ਹੀ ਪਤਿਤ ਹੁੰਦੀ ਜਾ ਰਹੀ ਹੈ, ਸਿੱਖੀ ਤੋਂ ਦੂਰ ਹੋ ਰਹੀ ਹੈ। ਸਾਧ ਸੰਗਤ ਬੁਨਿਆਦ ਮਾਤਾ ਪਿਤਾ ਦਾ ਆਚਰਣ ਹੁੰਦਾ, ਕਿਸੇ ਸ਼ਖਸੀਅਤ ਨੂੰ ਸਵਾਰਨ ਵਿੱਚ ਹਮੇਸ਼ਾ ਹੀ ਮਾਤਾਵਾਂ ਦਾ ਯੋਗਦਾਨ ਬਹੁਤ ਵੱਡਾ ਹੋਇਆ ਕਰਦਾ ਹੈ। ਸਾਡੀਆਂ ਮਾਤਾਵਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਆਪਣੇ ਬੱਚੇ ਦੀਆਂ ਸਭ ਤੋਂ ਪਹਿਲੀਆਂ ਉਸਤਾਦ, ਸਭ ਤੋਂ ਪਹਿਲੀਆਂ ਟੀਚਰ ਅਸੀਂ ਹੀ ਹਾਂ, ਕਿ ਅਸੀਂ ਆਪ ਬਾਣੀ ਪੜਾਂਗੀਆਂ, ਸਾਡੇ ਬੱਚਿਆਂ ਨੂੰ ਵੀ ਬਾਣੀ ਪੜ੍ਹਨ ਦੀ ਪ੍ਰੇਰਣਾ ਮਿਲੇਗੀ। ਜੇ ਅਸੀਂ ਆਪ ਗੁਰਮਤਿ ਦੇ ਦਾਇਰੇ ਅੰਦਰ ਆ ਜਾਵਾਂਗੇ ਫਿਰ ਆਪਣੇ ਬੱਚਿਆਂ ਨੂੰ ਵੀ ਪ੍ਰੇਰਣਾ ਦੇ ਸਕਾਂਗੇ। ਜੇ ਸਾਡੇ ਮਨ ਵਿੱਚ ਸਿੱਖੀ ਵਾਸਤੇ ਪਿਆਰ ਹੋਵੇਗਾ ਫਿਰ ਉਹਨਾਂ ਦੇ ਮਨ ਵਿੱਚ ਵੀ ਸਿੱਖੀ ਪ੍ਰਤੀ ਪਿਆਰ ਦ੍ਰਿੜ ਹੋਵੇਗਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰ ਅੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉਂ ਬੂੰਦੈ ਚਾਤ੍ਰਿਕ ਮੌਲਾ। ਖੈਰ ਇਹ ਆਸੀਸ ਮਾਤਾ ਪਾਸੋਂ ਲੈ ਕੇ ਚਲੇ ਗਏ ਲਾਹੌਰ। ਗੁਰੂ ਘਰ ਦੀ ਮਰਿਆਦਾ ਅਨੁਸਾਰ ਵਿਆਹ ਦਾ ਕਾਰਜ ਸੰਪੰਨ ਹੋ ਗਿਆ। ਕਾਰਜ ਸੰਪੂਰਨ ਹੋਣ ਤੋਂ ਬਾਅਦ ਚੂਨਾ ਮੰਡੀ ਧਰਮਸ਼ਾਲਾ ਵਿਚ ਆ ਗਏ, ਕਥਾ ਕੀਰਤਨ ਦਾ ਪ੍ਰਵਾਹ ਜਾਰੀ ਕਰ ਦਿੱਤਾ, ਸੰਗਤਾਂ ਨੂੰ ਸਾਧੂ ਉਪਦੇਸ਼ ਦੇਣਾ ਸ਼ੁਰੂ ਕੀਤਾ। ਉੱਥੇ ਕਲਯੁਗ ਦੇ ਸਮੇਂ ਸਤਯੁਗ ਦਰਸ਼ਨ ਵਰਤਣ ਲੱਗਿਆ, ਜਿਸ ਲਾਹੌਰ ਸ਼ਹਿਰ ਦੇ ਵਿੱਚ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪਹਿਰ ਕਹਿਰ ਵਾਪਰਦਾ ਸੀ, ਉਹ ਬਾਣੀ ਔਰ ਨਾਮ ਦੇ ਪ੍ਰਤਾਪ ਕਰਕੇ ਅੱਜ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ। ਜਿਸ ਲਾਹੌਰ ਸ਼ਹਿਰ ਦੇ ਵਿੱਚ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪਹਿਰ ਕਹਿਰ ਵਾਪਰਦਾ ਸੀ, ਉਹ ਬਾਣੀ ਔਰ ਨਾਮ ਦੇ ਪ੍ਰਤਾਪ ਕਰਕੇ ਅੱਜ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ। ਸੰਗਤਾਂ ਵੀਰਾਂ ਘੱਤ ਕੇ ਆਉਂਦੀਆਂ ਨੇ ਉਸ ਧਰਮਸ਼ਾਲਾ ਵਿੱਚ, ਬੜਾ ਲਾਭ ਪਹੁੰਚ ਰਿਹਾ। ਸਮਾਂ ਗੁਜ਼ਰਦਾ ਜਾ ਰਿਹਾ, ਕਈ ਮਹੀਨੇ ਬਤੀਤ ਹੋ ਗਏ ਹਨ, ਅਜੇ ਤੱਕ
साहिब गुरु रामदास जी महाराज का कोई संदेश नहीं आया। चित विच ख्याल आया कि भावें गुरु पिता जी सरबग हैं पर क्योंकि इंसानी जामा धारण किया है, जो जहाँ सुग बनाया वह जहाँ नाटक कर रहे हैं, शायद ना ख्याल विच रहा होवे ना उन्होंने चरणों में एक अरदास एक पत्रिका लिख दी जाए, लैके कागज़ कलम दुआत अपने मन की विहवलता अखरों द्वारा बयान करन दा इउं जतन कर रहे।
गुरां दे दर्शन ताई मेरा मन लोतदा, 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 गुराले दर्शन ताई प्यारे, गुराले दर्शन ताई प्यारे, गुराले दर्शन ताई प्यारे, गुरां दे दर्शन ताई मेरा मन लोतदा, गुरां दे दर्शन ताई मेरा मन लोतदा,
मेरा मन लोचा गुरदर्शन ताई, बिलप करे चातरिक की न्याई, त्रिखा ना उतरे शांत ना आवे, बिन दर्शन संत प्यारे जियो, हाँ कोहली जियो कोहल कुंभाई, गुरदर्शन संत प्यारे जियो। अपने मन की वेदना अखरां द्वारा कागज ते लिख के वो पत्रिका एक मोहतवर सिख नूं सौंप दिती, उसनों कहा भी जाओ श्री अमृतसर साहिब साढ़े पत्रिका साढ़े गुरु पिता जी पास पहुँचा दियो, जो साढ़े वास्ते आ गया हुए आके सानू दस दियो। सिख चल पिया, उन्होंने समय अजकल जैसे साधन नहीं सन, पैदल ही चाला मार दिता स्वागत ही शाम तक पहुँच गया श्री अमृतसर साहिब। प्रीति चंद संगतां पासों सेवा करवा रही है, देखा भी वह बंदा उपरा प्रतीत हो रहा है, इसके कपड़े मिट्टी कट्टे नाल भरे पए हैं, प्रतीत हुंदा है दूरों चल के आया है। इतने नूं सिख नज़दीक आ गया, जानदा सी कि प्रीति चंद गुरु सपुत्र है, नमस्कार की, पूछा प्रीति चंद ने भी गुरमुखा कितों आया है, बाबा जी लाहौरों आया, अर्जन देव का की हाल है, बाबा जी बड़ी कृपा है, उन्होंने तो उत्थे कथा कीर्तन का प्रवाह जारी करके मानो कलयुग के सतयुग वरता दिता है, मैं उन्होंने पत्रिका ही लेके आया हाँ। सद संगत सिख भोला भाला तीर्थी चंद नूं गुरु सपुत्र जान के वो अर्जन देव साहब जी की पत्रिका सौंप देता है, ये पत्रिका तुसी गुरु जी के पास पहुँचा दे, इतफाक दे नाल तुहाडा मेल हो गया, नहीं तो मैनू कोई मुश्किल भी आ सकती सी। उस सार संगत प्रीति चंद के मन में सी कपट, चंगा होया पत्रिका मेरे हाथ लग गई, एक सेवादार भेजिया इस सिख के नाल, इसनू गुरु के लंगरों प्रसाद पानी चुका डेरा करवा दे। जो पृथ्वी चंद ने उस सेवादार नू सिख दे नाल भेज दिता जिहड़ा लाहौरों आया सी, आप किसी एकांत थां ते जाके पत्रिका खोली, जो पढ़ी पैरां हेठों जमीन खिसकण लगी है कि पहले गुरुआं वांग बाणी लिखण लग पे है। चंगा होया ये पत्रिका मेरे हाथ लग गई है, जे कि गुरु जी पास पहुँच जाती। हुण तक तो उन्होंने कभी याद ही नहीं किया अर्जन देव नू, उन्होंने चेते विच आ जाना सी, वापस बुला लेना सी अर्जन देव नू, होवे ना यह पत्रिका मैं अपने पास ही रख लवां, सिख नू भेज देवां वापस कि गुरु जी की आग्ञा है। अजे अर्जन देव लाहौर ही रहे, उस सारे संगत इसे तरह किया, वो पत्रिका रख ली अपने पास, गुरु जी पास ना पहुँचाई। अगले दिन सिख नू स्वागत ही बुला के कह दिता भी हुणे जा वापस, गुरु जी ने पत्रिका पढ़ ली है, उन्हां दी आग्ञा अजे अर्जन देव जी लाहौर ही रहे। कर सिख वापस आ गया, अर्जन देव साहब जी नू दस दिता, उन्हां दे चित विच रंचक मात्र भी छल नहीं, चित विच ख्याल भी नहीं आया भी किसी का कपट हो सकता है। सतवचन कह के श्री अमृतसर साहिब वल नू मूँह करके नमस्कार कर दिती। फिर उस तरह जिवें पहला संगतां नू गुरबाणी का साधु उपदेश दृढ़ करवा रहे सन, वह सिलसिला मुतबातर जारी रखिया। फिर कई महीने गुजर गए, फिर ना तो श्री अमृतसर साहब वालों ही कोई संदेश आया है और ना अपनी मर्जी नाल आप जा सकते हैं, हालांकि वित्त बहुत ही दूर नहीं, पर दरमियान विच हुक्म दी दीवार है, उसनू लंघ के नहीं जा सकते। मन जरूर उतावला है दर्शनां वास्ते, अज फिर चित विच ख्याल आया कई महीने हो गए ने अजे तक गुरु जी ने याद नहीं किया, जे उन्होंने याद नहीं किया फिर सेवक का फर्ज बनता है गुरु चरणा विच फिर अर्जदास फिर पत्रिका लिख दी जाए। सर संगत अज दूसरी बार कागज़ कलम दुआत लैके अपने मन की दिशा अपने मन की वेदना लिख रहे हैं, तेरा मुख सुहावा जियो सहज धुन बाणी, तेरे होवा देखे सारंग पाणी, धन सो देस जहां तू वसिया मेरे सज्जन मीत मुरारे जियो, हों घोली हों घोल घुमाई गुरु सज्जन मीत मुरारे जियो। तेरा मुखड़ा सुहावा सच्चे पातशाह सहज धुन तेरी बाणी है, तेरा मुखड़ा सुहावा सच्चे पातशाह सहज धुन तेरी बाणी है, सते पातशाह सहज धुन तेरी बाणी, तेरा मुखड़ा सुहावा सते पातशाह सहज धुन तेरी बाणी है, पत्रकार दे के फिर उसे सिख नूं भेजिया। इधरों पेंडा तय करके पहुंचया श्री अमृतसर साहब, पृथ्वी चरण ने दूरों ही देख लिया भी वह ही सिख आ रहा है, ਇਹਦੇ ਪਾਸੋਂ ਘੇਰ ਕੇ ਉਸੇ ਤਰ੍ਹਾਂ ਉਹ ਪੱਤਰਿਕਾ ਲੈ ਲਈ, ਇਹਦਾ ਡੇਰਾ ਕਰਵਾ ਦਿੱਤਾ, ਪੱਤਰਿਕਾ ਆਪਣੇ ਪਾਸ ਹੀ ਰੱਖ ਕੇ ਅਗਲੇ ਦਿਨ ਸਵਖਤ ਹੀ ਸਿੱਖ ਨੂੰ ਬੁਲਾ ਕੇ ਫਿਰ ਕਹਿ ਦਿੱਤਾ ਵੀ ਪੱਤਰਿਕਾ ਗੁਰੂ ਜੀ ਨੇ ਪੜ੍ਹ ਲਈ ਹੈ, ਅਰਜਨ ਦੇਵ ਨੂੰ ਜਾ ਕੇ ਕਹਿ ਦੇ ਅਜੇ ਹੋਰ ਕੁਝ ਸਮਾਂ ਲਾਹੌਰ ਹੀ ਰਹੇ। ਖੈਰ ਸਿੱਖ ਸੀ ਭੋਲਾ ਭਾਲਾ ਵਾਪਸ ਆ ਗਿਆ। ਹੁਣ ਇੱਧਰ ਅਰਜਨ ਦੇਵ ਜੀ ਦਾ ਮਨ ਬੜਾ ਬੇਹਬਲ ਹੈ, ਨਿੱਤਰ ਹਰ ਸਮੇਂ ਵੈਰਾਗ ਦੇ ਆਂਸੂਆਂ ਨਾਲ ਸਜਲ ਰਹਿੰਦੇ ਹਨ, ਖਾਣ ਪਾਨ ਘਟਾ ਦਿੱਤਾ ਹੈ, ਕਿਸੇ ਨਾਲ ਜ਼ਿਆਦਾ ਵਚਨ ਵਿਦਾਸ ਨਹੀਂ ਕਰਦੇ, ਸਰੀਰ ਦੁਬਲਾ ਕਿਰਸ ਹੋਣਾ ਸ਼ੁਰੂ ਹੋ ਗਿਆ ਹੈ, ਕਦੇ ਠੰਡੀਆਂ ਆਹਾਂ ਭਰਦੇ ਹਨ, ਕਦੇ ਅਉਂਸੀਆਂ ਪਾਉਂਦੇ ਹਨ, ਕਦੇ ਧਰਮਸ਼ਾਲ ਦੀ ਛੱਤ ਉੱਪਰ ਚੜ੍ਹ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਦਾ ਰਾਹ ਦੇਖਣ ਲੱਗ ਜਾਂਦੇ ਨੇ ਬਾਬਰਿਆਂ ਦੀ ਤਰ੍ਹਾਂ। ਕੋਈ ਆ ਰਿਹਾ ਗੁਰੂ ਕਾ ਪਿਆਰਾ ਸਾਡੇ ਵਾਸਤੇ, ਗੁਰੂ ਪਿਤਾ ਜੀ ਦਾ ਸੰਦੇਸ਼ ਲੈ ਕੇ ਜਾਂ ਨਹੀਂ। ਵੀਰ ਬਿਰਹੋਂ ਭੁਜੰਗਮ ਮਨ ਵਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੌੜਾ ਹੋਏ। ਦੁਰੱਬ ਦੇ ਆਸ਼ਕਾਂ ਦੀਆਂ ਕਿਸੇ ਮੁਸਲਮਾਨ ਫਕੀਰ ਨੇ ਨੌ ਨਿਸ਼ਾਨੀਆਂ ਮੰਨੀਆਂ ਹਨ। ਆਸ਼ਕਾਂ ਰਾ ਨਵ ਨਿਸ਼ਾਨੀ ਹੈ ਪੁੱਤਰ, ਐ ਬੇਟਾ ਮੈਂ ਤੈਨੂੰ ਰੱਬ ਦੇ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਦੱਸ ਰਿਹਾ ਹਾਂ। ਆਹ ਸਰਦੋ ਰੰਗ ਜ਼ਰਦੋ ਚਸ਼ਮ ਤਰ, ਉਹ ਠੰਡੀਆਂ ਆਹਾਂ ਭਰਦੇ ਹਨ, ਉਹਨਾਂ ਦੇ ਚਿਹਰੇ ਦਾ ਰੰਗ ਜ਼ਰਦ ਪੀਲਾ ਪੈ ਜਾਂਦਾ ਹੈ, ਨੇਤਰ ਵੈਰਾਗ ਦੇ ਅੰਸੂਆਂ ਨਾਲ ਸਜਲ ਰਹਿੰਦੇ ਹਨ। ਕੰਮ ਖੁਰਦ ਨੂੰ, ਕੰਮ ਗੁਪਤ ਨੂੰ ਖਾਬਿਸ਼ ਹਰਾਮ, ਉਹ ਖਾਣ ਪਾਨ ਘਟਾ ਦਿੰਦੇ ਹਨ, ਗੁਫਤਗੂ ਗੱਲਬਾਤ ਘਟਾ ਦਿੰਦੇ ਹਨ, ਉਹਨਾਂ ਦੀ ਨੀਂਦ ਉੱਡ ਜਾਂਦੀ ਹੈ, ਘੱਟ ਸੌਂਦੇ ਹਨ। ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, ਹਰ ਵਕਤ ਆਪਣੇ ਮਾਲਕ, ਆਪਣੇ ਸੁਆਮੀ, ਆਪਣੇ ਪ੍ਰਭੂ ਦੇ ਮਿਲਾਪ ਦੀ ਇੰਤਜ਼ਾਰ ਰਹਿੰਦੀ ਹੈ, ਮਨ ਉਸਦੇ ਮਿਲਾਪ ਵਾਸਤੇ ਬੇਕਰਾਰ ਬੇਹਬਲ ਰਹਿੰਦਾ ਹੈ, ਕਈ ਵਾਰ ਮਾਯੂਸ ਹੋ ਕੇ ਮੱਥੇ ਉੱਪਰ ਹੱਥ ਰੱਖ ਕੇ ਬੈਠੇ ਰਹਿੰਦੇ। ਨੌ ਦੀਆਂ ਨੌ ਨਿਸ਼ਾਨੀਆਂ ਅਰਜਨ ਦੇਵ ਸਾਹਿਬ ਜੀ ਵਿੱਚ ਘੱਟ ਰਹੀਆਂ ਹਨ। ਇਤਨੇ ਨੂੰ ਸਿੱਖ ਆ ਗਿਆ ਹੈ ਕਿ ਮਹਾਰਾਜ ਆਪਦੇ ਗੁਰੂ ਪਿਤਾ ਜੀ ਦੀ ਫਿਰ ਆਗਿਆ ਹੈ ਕਿ ਅਜੇ ਹੋਰ ਕੁਝ ਸਮਾਂ ਲਾਹੌਰ ਹੀ ਰਹੋ। ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਵੀ ਉਹਨਾਂ ਦਾ ਕੋਈ ਜਵਾਬੀ ਖਤ, ਕੋਈ ਜਵਾਬੀ ਪੱਤਰਿਕਾ। ਮਹਾਰਾਜ ਉਹਨਾਂ ਦੀ ਜਵਾਬੀ ਪੱਤਰਿਕਾ ਤੇ ਕੋਈ ਨਹੀਂ ਬਣੀ। ਅੱਜ ਮਨ ਵਿੱਚ ਸ਼ੱਕ ਹੋ ਗਿਆ, ਸਿੱਖ ਨੂੰ ਕਹਿਣ ਲੱਗੇ ਵੀ ਇਉਂ ਦੱਸ, ਸਾਡਾ ਸੰਦੇਸ਼ ਗੁਰੂ ਪਿਤਾ ਜੀ ਦੇ ਪਾਸ ਆਪ ਪਹੁੰਚਾਇਆ ਸੀ ਜਾਂ ਕਿਸੇ ਹੋਰ ਦੇ ਥਰੂ? ਫਿਰ ਸਿੱਖ ਨੇ ਦੱਸਿਆ, ਮਹਾਰਾਜ ਪਹਿਲੀ ਵਾਰ ਤੇ ਮੈਂ ਤੁਹਾਡੀ ਪੱਤਰਿਕਾ ਆਪ ਤੁਹਾਡੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਦੇ ਦਿੱਤੀ, ਔਰ ਦੂਸਰੀ ਵਾਰ ਉਹਨੇ ਮੈਥੋਂ ਮੰਗ ਕੇ ਆਪ ਲੈ ਲਈ। ਹੁਣ ਮੈਂ ਤੇ ਦੋਵੇਂ ਪੱਤਰਿਕਾ ਪ੍ਰਿਥੀ ਚੰਦ ਨੂੰ ਦਿੱਤੀਆਂ ਨੇ, ਉਹਨੇ ਗੁਰੂ ਜੀ ਪਾਸ ਪਹੁੰਚਾਈਆਂ ਜਾਂ ਨਹੀਂ, ਉਹ ਤੇ ਪ੍ਰਿਥੀ ਚੰਦ ਜਾਣੇ ਜਾਂ ਗੁਰੂ ਜੀ ਆਪ ਜਾਣ। ਉਹ ਸਰ ਸੰਗਤ ਅਰਜਨ ਦੇਵ ਜੀ ਜਾਣ ਗਏ ਕਿ ਉਸੇ ਦੀ ਸ਼ਰਾਰਤ ਹੈ, ਕਹਿਣਗੇ ਕੱਲ੍ਹ ਫਿਰ ਆਈ ਸਵਖਤ। ਅੱਜ ਤੀਸਰੀ ਪੱਤਰਿਕਾ ਲਿਖੀ, ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਸੱਚੇ ਪਾਤਸ਼ਾਹ ਅੱਗੇ ਤਾਂ ਇੱਕ ਘੜੀ ਵਾਸਤੇ ਵੀ ਆਪ ਦਾ ਵਿਛੋੜਾ ਹੋ ਜਾਂਦਾ, ਸਮਾਂ ਕਲਯੁਗ ਜੈਸਾ ਪ੍ਰਤੀਤ ਹੁੰਦਾ। ਹੁਣ ਤੇ ਮੁੱਦਤਾਂ ਹੋ ਗਈਆਂ ਨੇ, ਅੱਗੇ ਤੇ ਆਪ ਤੋਂ ਵਿਛੜ ਕੇ ਇੱਕ ਕੋਹ ਵੀ ਦੂਰ ਚਲਿਆ ਜਾਂਦਾ, ਆਪ ਦੀਆਂ ਕਈ ਕਈ ਪੱਤਰਿਕਾਵਾਂ ਆ ਜਾਂਦੀਆਂ। ਦਹਿ ਜਿਸ ਛੱਤਰ ਮੇਘ ਘਟਾ, ਘਟ ਦਾਮਣ ਚਮਕ ਡਰਾਇਓ, ਸੇਜ ਇਕੇਲੀ ਨੀਂਦ ਨਹਿ ਨੈਨੋ, ਫਿਰ ਪਰਦੇਸ ਸਧਾਇਓ, ਅਬ ਨਹੀਂ ਸੰਦੇਸ ਰੁਮਾਇਓ, ਏਕ ਕੋਸਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਆਇਓ। ਚਾਰ ਚਾਰ ਪੱਤਰਿਕਾ ਆ ਜਾਂਦੀਆਂ ਜੇ ਇੱਕ ਕੋਹ ਵੀ ਵਿਛੜ ਕੇ ਦੂਰ ਚਲਿਆ ਜਾਂਦਾ। ਔਰ ਹੁਣ ਤਾਂ ਇਤਨਾ ਸਮਾਂ ਗੁਜ਼ਰ ਗਿਆ ਹੈ, ਕਿਉਂ ਵਿਸਰਾ ਹੈ? ਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ, ਮੰਦਰ ਚਰਕੈ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਮਨ ਦੀ ਦਿਸ਼ਾ ਭਾਵੇਂ ਲਫਜ਼ਾਂ ਵਿੱਚ ਬਿਆਨ ਤਾਂ ਨਹੀਂ ਕੀਤੀ ਜਾ ਸਕਦੀ, ਪਰ ਯਤਨ ਕਰ ਰਹੇ ਹਨ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਆ ਹੈ ਪ੍ਰਿਆ ਤੁਝ ਭਗਵੰਤਾ, ਮੋਹਿ ਰਹਿਣ ਨਾ ਬਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਅੱਧਾ ਅੱਧਾ ਬੋਲਿਓ ਭਾਈ।
ਇੱਕ ਘੜੀ ਨਾ ਵਿਛੋੜਾ ਸੱਚੇ ਪਾਤਸ਼ਾਹ, ਸਮਾਨ ਮੀਤ ਨਾ ਸੁ
ਕੇ ਚੌਥੀ ਪਤ੍ਰਿਕਾ ਉਸ ਸਿੱਖ ਨੂੰ ਦੇ ਕੇ ਸੁਚੇਤ ਕੀਤਾ ਵੀ ਇਸ ਵਾਰ ਸਾਵਧਾਨੀ ਵਰਤਣੀ ਹੈ, ਇਹ ਪਤ੍ਰਿਕਾ ਸਾਡੇ ਗੁਰੂ ਪਿਤਾ ਜੀ ਨੂੰ ਆਪ ਪਹੁੰਚਾਉਣੀ ਹੈ। ਉਹ ਸਾਰ ਸੰਗਤ ਪ੍ਰਕਰਨ ਲੰਮਾ ਹੈ, ਇੱਥੋਂ ਆਪਾਂ ਸੰਖੇਪ ਕਰੀਏ। ਉਹ ਤੀਸਰੀ ਪਤ੍ਰਿਕਾ ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਸ ਪਹੁੰਚੀ, ਅਰਜਨ ਦੇਵ ਜੀ ਨੂੰ ਵਾਪਸ ਬੁਲਾ ਲਿਆ। ਜਦੋਂ ਅਰਜਨ ਦੇਵ ਸਾਹਿਬ ਜੀ ਨੇ ਵਾਪਸ ਆ ਕੇ ਚਰਨਾਂ 'ਤੇ ਮਸਤਕ ਰੱਖਿਆ, ਵੈਰਾਗ ਦੇ ਅੰਸੂਆਂ ਨਾਲ ਨੇਤਰ ਧੋ ਦਿੱਤੇ, ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪ ਨੂੰ ਸਿੰਘਾਸਣ 'ਤੇ ਬਿਠਾਇਆ ਆਪਣੇ ਨਾਲ। ਸੁਪੁੱਤਰ ਜੀ, ਉਹ ਇਤਨੇ ਮਹੀਨੇ ਹੋ ਗਏ, ਇਤਨਾ ਸਮਾਂ ਗੁਜ਼ਰ ਗਿਆ, ਵਾਪਸ ਆਉਣ ਦਾ ਨਾਂ ਹੀ ਨਹੀਂ ਲਿਆ। ਪਿਤਾ ਜੀ, ਉਹ ਆਪ ਦੀ ਆਗਿਆ ਸੀ ਵੀ ਜਿਤਨੀ ਦੇਰ ਤੱਕ ਸਾਡਾ ਸੰਦੇਸ਼ ਨਾ ਜਾਵੇ ਵਾਪਸ ਨਹੀਂ ਆਉਣਾ, ਹੁਕਮ ਦਾ ਬੱਧਾ ਸੀ। ਬੇਟਾ ਕੋਈ ਪੱਤਰਕਾ ਭੇਜ ਦੇਣੀ ਸੀ, ਗਰੀਬ ਨਿਵਾਦ ਭਾਵੇਂ ਆਪ ਸਰਬੱਗ ਹੋ, ਫਿਰ ਵੀ ਆਪ ਨੇ ਪੁੱਛਿਆ, ਬੇਨਤੀ ਕਰਨਾ ਸੇਵਕ ਦਾ ਫਰਜ਼ ਹੈ, ਤਿੰਨ ਪੱਤਰਕਾ ਪਹਿਲਾਂ ਭੇਜ ਚੁੱਕਾ ਹਾਂ। ਹੈਰਾਨ ਹੋ ਕੇ ਕਹਿਣ ਲੱਗੇ ਵੀ ਸਾਨੂੰ ਤਾਂ ਪਹਿਲੀ ਮਿਲੀ ਹੈ, ਜਿਹੜਾ ਸਿੱਖ ਪੱਤਰਕਾ ਲੈ ਕੇ ਆਇਆ ਕਰਦਾ ਉਹ ਅੱਜ ਫਿਰ ਨਾਲ ਹੈ। ਫਿਰ ਉਸਨੇ ਦੱਸਿਆ ਵੀ ਦੋ ਪੱਤਰਕਾ ਮੈਂ ਪ੍ਰਿਥੀ ਚੰਦ ਨੂੰ ਦਿੱਤੀਆਂ, ਪ੍ਰਿਥੀ ਚੰਦ ਨੂੰ ਬੁਲਾਇਆ ਗਿਆ, ਪਹਿਲਾਂ ਤਾਂ ਸਾਫ਼ ਹੀ ਮੁਕਰ ਗਿਆ, ਪਰ ਜਦੋਂ ਉਸਦੇ ਖੀਸੇ ਵਿੱਚੋਂ ਦੋਵੇਂ ਪੱਤਰਕਾ ਨਿਕਲ ਆਈਆਂ ਫਿਰ ਧਰਤੀ ਵਿਹਲ ਨਾ ਦੇਵੇ। ਆਪਣੇ ਝੂਠ ਉੱਪਰ ਪਰਦਾ ਪਾਉਣ ਵਾਸਤੇ ਕਹਿਣ ਲੱਗਿਆ ਵੀ ਕੀ ਸਬੂਤ ਹੈ ਅਰਜਨ ਦੇਵ ਦੀਆਂ ਲਿਖੀਆਂ ਨੇ, ਮੈਂ ਨਹੀਂ ਲਿਖ ਸਕਦਾ, ਚਾਰ ਅੱਖਰ ਹੀ ਨੇ। ਗੁਰੂ ਰਾਮਦਾਸ ਜੀ ਮਹਾਰਾਜ ਕਹਿਣਗੇ ਵੀ ਠੀਕ ਹੈ, ਤੂੰ ਵੀ ਲਿਖ ਸਕਦਾ ਹੈ, ਹੁਣ ਇਉਂ ਕਰ, ਇਹ ਤੀਸਰੀ ਪੱਤਰਕਾ ਵੀ ਪੜ੍ਹ ਲੈ। ਸ਼ਬਦ ਦੇ ਤਿੰਨ ਪਦ ਹੋ ਗਏ ਨੇ, ਚੌਥਾ ਪਦ ਉਚਾਰਨ ਕਰਕੇ ਇਸ ਸ਼ਬਦ ਨੂੰ ਸੰਪੂਰਨ ਕਰ। ਸਰ ਸੰਗਤ ਉੱਥੇ ਅਨੁਭਵ ਤੇ ਹੈ ਨਹੀਂ ਸੀ, ਅੰਦਰ ਤੇ ਛਲ ਨਾਲ ਕੱਪ ਨਾਲ ਭਰਿਆ ਪਿਆ ਸੀ, ਜੋ ਕੁਝ ਅੰਦਰ ਸੀ ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਉਹ ਕੁਝ ਬਾਹਰ ਆਉਣ ਲੱਗਿਆ, ਕਦੀ ਉਹ ਸਿੱਖ ਨੂੰ ਦੁਰਵਚਨ ਬੋਲਦਾ ਹੈ, ਆਪਣੇ ਗੁਰੂ ਪਿਤਾ ਜੀ ਦਾ ਵੀ ਲਿਹਾਜ਼ ਨਹੀਂ ਕਰ ਰਿਹਾ, ਇਸ ਕੰਗਲੇ ਜੇ ਸਿੱਖ ਦੇ ਪਿੱਛੇ ਲੈ ਕੇ ਤੁਸੀਂ ਮੈਨੂੰ ਸੰਗਤ ਵਿੱਚ ਝੂਠਾ ਸਾਬਤ ਕਰ ਰਹੇ ਹੋ। ਸਾਧ ਸੰਗਤ ਜਦੋਂ ਸ਼ਬਦ ਦਾ ਚੌਥਾ ਪਦ ਨਾ ਉਚਾਰਨ ਕਰ ਸਕਿਆ, ਫਿਰ ਆਪਨੇ ਇਸ਼ਾਰਾ ਕੀਤਾ ਅਰਜਨ ਦੇਵ ਸਾਹਿਬ ਜੀ ਵੱਲ, ਸਪੁੱਤਰ ਜੀਓ ਹੁਣ ਸ਼ਬਦ ਦਾ ਚੌਥਾ ਪਦ ਉਚਾਰਨ ਕਰਕੇ ਪਿੱਛੇ ਨਾਨਕ ਪਦ ਲਾ ਕੇ ਇਸ ਨੂੰ ਮੁਕੰਮਲ ਕਰ ਦੇ। ਉਹ ਸਾਰ ਸੰਗਤ ਆਪਨੇ ਫਿਰ ਸਮੇਂ ਅਨੁਸਾਰ ਸ਼ਬਦ ਦਾ ਚੌਥਾ ਪਦ ਉਚਾਰਨ ਕੀਤਾ, ਭਾਗ ਹੋਆ ਗੁਰੂ ਸੰਤ ਮਿਲਾਇਆ, ਪ੍ਰਭ ਅਵਿਨਾਸੀ ਕਰਮ ਹੈ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾਂ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਜਦੋਂ ਸ਼ਬਦ ਦਾ ਚੌਥਾ ਪਦ ਉਚਾਰਨ ਕੀਤਾ, ਫਿਰ ਬਾਬਾ ਬੁੱਢਾ ਜੀ ਵੱਲੇ ਇਸ਼ਾਰਾ ਹੋਇਆ, ਬਾਬਾ ਜੀ ਦੱਸੋ ਅਧਿਕਾਰੀ ਕੌਣ ਹੈ। ਬਾਬਾ ਜੀ ਨੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਗਰੀਬ ਨਿਵਾਜ ਅਸੀਂ ਤਾਂ ਪਹਿਲਾਂ ਹੀ ਦੇਖ ਰਹੇ ਸੀ ਇਹ ਸੇਵਾ ਤਾਂ ਪ੍ਰਿਥੀ ਚੰਦ ਕਰ ਰਹੀ ਹੈ, ਪਰ ਇਸਦੇ ਮਨ ਵਿੱਚ ਛਲ ਹੈ, ਕਪਟ ਹੈ। ਮਹਾਂਦੇਵ ਜੀ ਦੀ ਬਿਰਤੀ ਅਵਧੂਤ ਹੈ, ਇਹ ਅਰਜਨ ਦੇਵ ਸਾਹਿਬ ਜੀ ਭਾਵੇਂ ਅਵਸਥਾ ਵਿੱਚ ਛੋਟੇ ਹਨ ਪਰ ਆਗਿਆਕਾਰੀ ਹਨ, ਸਰਵਗੁਣ ਸੰਪੰਨ ਹਨ, ਜ਼ਿੰਮੇਵਾਰੀ ਦਾ ਇਤਨਾ ਵੱਡਾ ਜੋ ਭਾਰ ਇਹਨਾਂ ਦੇ ਮੋਢਿਆਂ 'ਤੇ ਆਉਣ ਲੱਗਿਆ ਉਸਨੂੰ ਸੰਭਾਲਣ ਵਾਸਤੇ ਸਮਰੱਥ ਹਨ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਬਾਬਾ ਜੀ ਫਿਰ ਦੇਰ ਕੀ ਹੈ, ਸਾਡੀ ਆਜੂਰੀ 'ਤੇ ਸਿਰਫ 2 ਦਿਨ ਬਾਕੀ ਰਹਿ ਗਏ ਨੇ, ਜਿਤਨਾ ਸਾਡੇ ਪਾਸ ਰੂਹਾਨੀਅਤ ਦਾ ਖਜ਼ਾਨਾ ਹੈ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ। ਉਹ ਸਾਰ ਸੰਗਤ ਉਸੇ ਵਕਤ ਅਰਜਨ ਦੇਵ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸਿੰਘਾਸਣ 'ਤੇ ਬਿਠਾਇਆ, ਜੋ ਗੁਰੂ ਘਰ ਦੀ ਮਰਿਆਦਾ ਸੀ, 3 ਪੈਸੇ ਨਾਰੀਅਲ ਅੱਗੇ ਰੱਖ ਕੇ 3 ਪ੍ਰਕਰਮਾ ਕੀਤੀਆਂ, ਨਮਸਕਾਰ ਕਰ ਦਿੱਤੀ, ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਦੇ ਦਿੱਤਾ, ਸੰਗਤਾਂ ਨੇ ਉਹਨਾਂ ਨੂੰ ਗੁਰੂ ਨਾਨਕ ਦਾ 5ਵਾਂ ਸਰੂਪ ਜਾਣ ਕੇ ਉਹਨਾਂ ਦੇ ਚਰਨਾਂ 'ਚ ਆਪਣੀਆਂ ਭੇਟਾਵਾਂ ਅਰਪਣੀਆਂ ਸ਼ੁਰੂ ਕੀਤੀਆਂ। ਅੰਤ ਨਾ ਪਾਵਤ ਦੇਵ ਸਰਵੈ ਮਨ ਇੰਦਰ ਮਹਾਂ ਸਿਵ ਜੋਗ ਕਰੀ, ਹੁਣ ਵੇਦ ਗ੍ਰੰਥ ਵਿਚਾਰ ਰਹੇ ਹਰ ਜਾਪ ਨਾ ਛਾਡੋ, ਏਕ ਘਰੀ ਮਥੁਰਾ ਜਨਕਾ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗਤਾਰਨ ਕਉ ਗੁਰਜੋਤ ਅਰਜਨ ਮਾਹੀ ਧਰੀ। ਉਹ ਸਾਰ ਸੰਗ ਜੋ ਪੁਰਾਤਨ ਰਵਾਇਤ ਹੈ ਨਾ, ਉਹਦੇ ਮੁਤਾਬਕ साहिब गुरु अर्जन देव जी महाराज का अज गुरता गद्दी उपर सुशोभित होने का पवित्र दिहाड़ा होने करके आप इस प्रकरण बाबत विचार की है। हुण अपना ध्यान उत्थे ही लै जाओ। वो धन गुरु अर्जन देव जी महाराज जिहड़े अज दे दिन गुरता गद्दी उपर सुशोभित होए संगतां नूं मुखातब करके कह लगे गुरसिखो भी विशेष तौर पर साधु के छे लक्षण होया करते हैं। मंत्रं राम राम नामं ध्यानं सर्वत्र पूर्ण है। उन्हां दा मंत्र हुंदा परमेश्वर का नाम। वह होर किसी कच्चे पिले मंत्र का जाप नहीं करते। ध्यानं सर्वत्र पूर्ण है। वह ध्यान धरदे ने उस अकाल पुरख वाहिगुरू का जिहड़े सारे व्यापक सारे परिपूर्ण है जिसका प्रताप। ध्यान धरो तेह को मन मैं जे को अमितोज सभै जग छायो। वैसे तो जो कुछ भी अखां दे नाल देखते हैं जेता सुनना तेता नाम जो कुछ भी जबान नाल सुनते ने वह परमेश्वर का नाम होया करता है। और जो कुछ एक नेत्रां दे नाल देखते हैं संत जनाका पेखन सब ब्रह्म संत जनाका हिरदय सब धर्म। वो अकाल पुरख वाहिगुरू दुनिया के जर्रे जर्रे व्यापक देख के ध्यान उस परिपूर्ण अकाल पुरख वाहिगुरू का धरते हैं जाप करते हैं सिर्फ और सिर्फ परमेश्वर के नाम का। उन्हां दी अवस्था ज्ञानं सम दुख सुखं जुगत निर्मल निर्वैरण है। क्योंकि वह निर्मल निर्वैर अकाल पुरख वाहिगुरू के चरणों नाल जुड़े होंदे हैं। इस करके इस जुगत का सदका उन्हां दी विरति हर सुख दुख की अवस्था वेले एक रस रहिंदी है। सुख दुख दोनों सम कर जाने और मान अपमाना हरख सोग ते रहै अतीता तिन जग तत पछाना। वो दयालु हुंदे ने सारी जीवां दे उपर। अविद्या असमता राग द्वेष अभिन्न वेश इन्हां नूं ते उन्हां ने वरद दित्ता हुंदा है। और कलेश विकार तो इन्हां दे नेड़े आउंदे ही नहीं। दयालं सर्वत्र जीआं पंच दोक विवर्जित है। फिर वो रहिंदे ने भावें माया विच ही पर माया विच रह के भी अपनी चित विरती नूं माया वलों उपराम रखदे हन। उन्हां दी अटैचमेंट माया नाल नहीं बल्कि परमेश्वर दे नाम नाल बाणी नाल कीर्तन नाल होया करदी है। भोजनं गोपाल कीर्तन अल्प माया जल कमल रहता। उपदेशं सम मित्र सत्र है भगवंत भगत भावनी भावनी श्रद्धा प्रेम नाल परमेश्वर की भगती करते हैं। परमेश्वर की प्रेमा भगती द्वारा उन्होंने मन में किहो जी भावना आ जाती है। बिसर गई सब तात पराई जब ते साध संगत मोहे पाई ना को बैरी ना ही बेगाना सगल संग हमको बन आई। उन्होंने कोई दुश्मन तो दिसदा ही नहीं। सब को मीत हम आपन की ना हम सबना के साजन। उन्होंने पास भावें कि दुश्मन भावना नाल भी आ जाए आप तो किसी दुश्मन नहीं समझते पर उन्होंने जे कोई दुश्मन समझे वह भी उन्होंने पास चल के आ जाए। परमेश्वर के प्यारे उसनु भी सच्चाई और धर्म का रस्ता ही दृढ़ करवाते हैं। समय ही उपदेश देंदे हैं भावें एक पासे खड़ा होवे उन्हां दा कोई जानी दुश्मन हाथ में नंगी तलवार लैके दूजे पासे खड़ा होवे उन्हां दा कोई श्रद्धालु कोई सेवक हाथ में थाल लैके 36 प्रकार के खटरस भोजन परोस के। पर महापुरखां की दृष्टि दोनों वाले कुछ ही होया करदी है। साहिब गुरु अर्जन देव जी महाराज का फुरमान है सहनशील संतं सम मित्र दुर्जन है नानक भोजन अनक प्रकार एण निंदक आवद होए उपतिष्ठते। उपदेशं सम मित्र सत्र है भगवंत भगत भावनी उन्हां दा पंजवां लक्षण छेवां पर निंदा नह स्रोत सरवणं आप त्याग सगल रेण कह। उन्हां दे मन च हुंदी है निम्रता। वह मनदे ने अपने आप नूं सार संगत दी चरण धूड़ अपने आप नूं समझदे ने सब तों नीवां सब तों बुरा। फिर निंदा तो किसी बुरा जान के की जाती है जो अपने आप में ही सब तो बुरा समझ लिया फिर पराई निंदा तो निंदा का सवाल ही पैदा नहीं होंदा। हम नहीं चंगे बुरा नहीं कोई प्रणवत नानक तारे सोए कबीर सब ते हम बुरे हम तज भलो सब कोई। जो मन विच ऐसी भावना आ गई फिर पराई निंदा नहीं की जाती, पर निंदा ने स्रोत सरवण पराई निंदा करनी तो एक पासे रही, परमेश्वर दे प्यारे पराई निंदा कन्ना नाल सुनदे तक भी नहीं। पर निंदा ने स्रोत सरवण आप त्याग सगल रेणु कह। साहिब गुरु अर्जन देव जी महाराज कहणगे गुरसिखो जिदे विच साडे दसे छे लक्षण घटदे होण, जिदे विच छे सिफतां मौजूद होण, खट लखण पूर्ण पुरख है, वह पूर्ण पुरख है, वो सार संगत खिमा करना पूर्ण सिर्फ एक अकाल पुरख वाहिगुरु है, बाकी सब कुछ अधूरा है। परफेक्ट सिर्फ उसनों कहा जा सकता है। पर धन गुरु अर्जन देव जी महाराज यहो जे अपने प्यारे संत जिन्हों भी पूर्ण पुरख का दर्जा दे रहे हैं, खट लखण पूर्ण पुरख है, उन्होंने नाम की है नानक नाम साध स्वजन है। भावें उन्होंने कोई साधु कह लो, संत कह लो, सज्जन कह लो, ब्रह्म ज्ञानी कह लो, तत्वेता कह लो, ये सारे दरअसल एको ही अवस्था के लिखाए हैं। खट लखण पूर्ण पुरख है नानक नाम साध स्वजन है। साध संग जिन्हों की याद विच आप बैठे हाँ उन्होंने विच छे दे छे लक्षण मौजूद सन। जो तो आपने संत बाबा अतर सिंह जी महाराज रेरू साहब वाले की संगत कर ली, उन्होंने पासों गुरमत की सेध प्राप्त की, परमेश्वर के नाम को अपने प्राणा का आधार बना दिया, उस परिपूर्ण अकाल पुरख वाहिगुरु की जोत वो दुनिया के जर्रे जर्रे पंछियों में भी देखते दे रहे। तो फिर हर सुख दुख की अवस्था वेले उन्होंने एक रस रह के मानो एक नमूना पेश किया, क्योंकि जुड़े सन निर्मल निर्वैर अकाल पुरख वाहिगुरु के चरणों में। आप ही नहीं सन जुड़े, उन्होंने होर भी लखां जीवां नूं जोड़िया, विकारां नूं ते उन्होंने वर्ज ही दिता, कई उन्होंने विरोधियों ने जतन भी किए उन्हों का अपजस करन वास्ते, पर उन्होंने निंदकों नूं मूँह दिखाणी पई। गुरबाणी के कीर्तन उन्होंने उन्होंने अपनी खुराक अपना भोजन समझिया, जिंदगी के आखिरी श्वासों तक रूह की खुराक छकते रहे। हालांकि जिंदगी के आखिरी सालों में डॉक्टर ने कई बार या होर सियाने सज्जन ने बेनती भी करनी कि महाराज हुण तुहाडी सेहत अलाओ नहीं करती, इतना लम्मा लम्मा समा बैठ के कीर्तन करो, पर संत महाराज कहा करते भी ये दार तो सानू वड्डे साहिबां दे पासों प्राप्त हुई है, ये तो साडी रूह की खुराक है, जिंदगी के आखिरी श्वासों तक इसनों छकना है। कीर्तन किया उन्होंने 50 साल अपनी रूह की खुराक जान के, अपनी वडियाई प्रतिष्ठा या माया वास्ते नहीं। तो फिर उन्होंने पास भावें कोई किहो जी भावना नाल भी आ जाता, उन्होंने निंदक भी इत्थे आके तरदे देखे गए, फिर निम्रता इतनी हमेशा अपने आप नूं सार संगत दा दास ही कहिंदे। कीर्तन शुरू करदे पहला वचन उन्हों का यो हों शब्द की धारना च पहले दास बोलेगा, किसी पत्रकार लिख दे किसी चिट्ठी दे संत जी महाराज ने अपने नाल संत नहीं लाया, बल्कि वरत वर लिख देंगे ईश्वर सिंह राड़े वाला, या अपनी मौत में कई बार आके लिख देंगे ईश्वर हरि। तो सर संगत ध्यान दौ यो जे महापुरख जिन्हों साहिब गुरु अर्जन देव जी महाराज ने दसिया छे सिफत छे लक्षण मौजूद होण, फिर क्यों ना उन्हां दी संसार पूजा करे। जिन नानक सतगुरु पूजिया जिन्हां ने अपने गुरु की पूजा कीती है, किवें गुरु दे बख्शे उपदेश नूं कमाया है, फिर संसार उन्हां दी भी पूजा करदा है, उन्हां दा भी सिख जगत विच सत्कार हुंदा है। तिन हर पूज करावा जो हर दासन की उस्तत है, सा हर की वडियाई हर अपनी वडियाई भाव दी जनका जय कार कराई। आओ सार संगत हुण समा अगे इजाजत नहीं दे रहा, सिख जगत दियां बहुत सारिया महान हस्तियां पहुंचियां हन तख्त श्री हरिमंदर जी पटना साहिब दे जथेदार साहिब सिंह साहिब भाई इकबाल सिंह जी, वह भी काफ़ी समय तो बैठ के संगतां दे दर्शन कर रहे हैं, संगतां नूं दर्शन दे रहे हैं, उन्हां दे पासों भी आपने गुरमत दियां विचारां श्रवण करनियां हन। ਇੱਥੇ ਦਾਸ ਇਸ ਗੱਲ ਦੀ ਵਜ਼ਾਹਤ ਕਰ ਦੇਵੇ ਕਿ ਇਹਨਾਂ ਦਾ ਸੰਬੰਧ ਵੀ ਇਸੇ ਹੀ ਸੰਪਰਦਾਇ ਨਾਲ ਹੈ। ਇਹਨਾਂ ਨੇ ਰੇਰੂ ਸਾਹਿਬ ਸੰਤ ਬਾਬਾ ਭਗਵਾਨ ਸਿੰਘ ਜੀ ਦੇ ਪਾਸ ਰਹਿ ਕੇ ਬੜਾ ਲੰਮਾ ਸਮਾਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਪਵਿੱਤਰ ਸਥਾਨ ਦੀ ਸੇਵਾ ਕੀਤੀ ਔਰ ਅੱਜ ਕੱਲ੍ਹ ਇਹਨਾਂ ਨੂੰ ਸਤਿਗੁਰੂ ਜੀ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਸੇਵਾ ਬਖਸ਼ੀ ਹੈ, ਜਿਸ ਨੂੰ ਕਿ ਬੜੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ। ਇਹਨਾਂ ਨੂੰ ਇਸ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਔਰ ਇੱਥੋਂ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਜੀਓ ਆਇਆਂ ਹੋਰ ਵੀ ਸਿੱਖ ਜਗਤ ਦੀਆਂ ਜਿਤਨੀਆਂ ਪ੍ਰਸਿੱਧ ਹਸਤੀਆਂ ਪਹੁੰਚੀਆਂ ਹਨ, ਆਪਣੇ ਉਤਾਵਲੇ ਨਹੀਂ ਹੋਣਾ, ਉਹਨਾਂ ਦੇ ਵੀ ਵਿਚਾਰ ਸੁਣ ਕੇ ਜਾਣਾ ਹੈ। ਹੁਣ ਤੱਕ ਸ਼ਬਦ ਵਿੱਚ ਬੋਲ ਕੇ ਜਿਨ੍ਹਾਂ ਨੇ ਰਸਨਾ ਪਵਿੱਤਰ ਨਹੀਂ ਕੀਤੀ ਉਹ ਗੁਰੂ ਸਤੋਤਰ ਪੜ੍ਹੋ, ਉਪਰੰਤ ਅਗਲਾ ਪ੍ਰੋਗਰਾਮ ਤੁਹਾਨੂੰ ਸੈਕਟਰੀ ਸਾਹਿਬ ਦੱਸ ਦੇਣਗੇ।
ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ, ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਜੀ, ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਜੀ, ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ, ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇ ਮਾਂ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪੁੱਛਣਾ ਲੱਗੇ ਮਾਂ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਾਰੀ ਸੰਗਤ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।